ਖਾਂਦਿਆਂ ਖਾਂਦਿਆਂ ਗੁਰਮੁਖ ਪਿਆਰਿਓ ਸਾਡਾ ਮੂੰਹ ਚਿੱਬਾ ਹੋ ਗਿਆ, ਬੁਢਾਪਾ ਆ ਗਿਆ, ਦੰਦ ਉਖੜ ਗਏ, ਵੰਡ ਸਵਾਲੇ ਕੱਪੜੇ ਪਾਏ, ਅਸੀਂ ਕੇਵਲ ਤੇ ਕੇਵਲ ਖਾਣ ਤੇ ਪਹਿਲਣ ਤੱਕ ਸੀਮਤ ਰਹੇ। ਖਾਣ ਨੂੰ ਪਹਿਲ ਦਿੱਤੀ ਵੀ ਜੇ ਉੱਥੇ ਜਾਵਾਂਗੇ ਤੇ ਖਾਣ ਨੂੰ ਕੀ ਮਿਲੇਗਾ। ਮੈਂ ਫਲਾਣੇ ਕੋਲ ਗਿਆ ਤੇ ਮੈਨੂੰ ਉਹਨੇ ਬਹੁਤ ਵਧੀਆ ਕੱਪੜੇ ਦਿੱਤੇ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ ਬੜੀ ਕਰੜੀ ਤਾੜਨਾ ਦਿੱਤੀ ਕੀਤੀ ਹੈ, ਕਹਿੰਦੇ ਇਹੋ ਜਿਹੇ ਬੰਦਿਆਂ ਦੇ ਜੀਵਨ ਨੂੰ ਤਰਕਾਰ, ਖਾਂਦਿਆਂ ਖਾਂਦਿਆਂ ਮੂੰਹ ਘਟਾ, ਪੈ ਨੰਦਿਆਂ ਸਭ ਅੰਗ, ਤ੍ਰਿਗ ਤਿੰਨਾਂ ਦਾ ਜੀਵਿਆ ਜੇ ਸਾਚਣ ਲੱਗੋ ਰੰਗ। ਅਸੀਂ ਗੁੱਸਾ ਕਰ ਲਿਆ ਵੀ ਪਾਤਸ਼ਾਹ ਏਡੀ ਕਰੜੀ ਗੱਲ, ਅਸੀਂ ਕੀ ਵਿਗਾੜਿਆ। ਹਜ਼ੂਰ ਕਹਿੰਦੇ ਪਿਆਰਿਆ ਤੈਨੂੰ ਮਨੁੱਖਾ ਜਨਮ ਪਰਮਾਤਮਾ ਦੇ ਨਾਮ ਤਿਰੰਗੇ ਹੀ ਮਿਲਿਆ ਸੀ, ਤੂੰ ਕੇਵਲ ਤੇ ਕੇਵਲ ਖਾਣ ਤੇ ਪਹਿਲਣ ਤੇ ਸੌਣ ਤੱਕ ਬਚੀਤ ਕਰ ਦਿੱਤਾ। ਅਸੀਂ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਪੜ੍ਹਦੇ ਹਾਂ, ਉੱਥੇ ਪਾਤਸ਼ਾਹ ਨੇ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਹੈ। ਕਹਿੰਦੇ ਭਾਈ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧੇ ਤਨ ਪੀੜ ਗਏ ਮਨ ਮੈਂ ਚੱਲੇ ਵਿਖਾਰ। ਜਿਹੜੇ ਖਾਣ ਦੇ ਨਾਲ ਤੇਰੀ ਬੁੱਧੀ ਮਾਰੀ ਜਾਏ, ਤੇਰੀ ਅਕਲ ਤੇ ਪਰਦਾ ਪੈ ਜਾਏ, ਉਸ ਖਾਣ ਤੋਂ ਗੁਰੇਜ ਕਰ। ਜਿਹੜੇ ਪਰਾਵੇ ਦੇ ਨਾਲ ਤੇਰੀ ਮਤ ਵਿਚਲ ਜਾਏ, ਉਸ ਪਰਾਵੇ ਤੋਂ ਬਾਅਦ ਚ ਮੈਂ ਡਰਦਾ ਡਰਦਾ ਗੱਲ ਕਹਿਣ ਲੱਗਾ। ਅਸੀਂ ਕਈ ਵਾਰ ਗੁਰਦੁਆਰੇ ਪ੍ਰਦਰਸ਼ਨ ਕਰਨ ਲਈ ਆਉਣੇ ਪਏ, ਇਹੋ ਜਿਹੇ ਕੱਪੜੇ ਪਾ ਕੇ ਜਾਵਾਂ ਵੀ ਲੋਕ ਮੇਰੇ ਵੱਲ ਵੇਖਣ, ਇਹੋ ਜਿਹੇ ਘਟੀਆ ਕੱਪੜੇ ਪਾਏ ਜਾਂਦੇ। ਮੈਂ ਸ਼ਾਇਦ ਅੱਗੇ ਵੀ ਜ਼ਿਕਰ ਕੀਤਾ ਸੀ, ਤੁਸੀਂ ਯਕੀਨ ਕਰਿਆ ਜੇ, ਮੈਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਨ ਮੱਥਾ ਟੇਕਣ ਗਿਆ ਅੰਦਰ ਹਰਿਮੰਦਰ ਸਾਹਿਬ, ਤੇ ਬਰਾਂਡੇ ਚ ਇੱਕ ਨੌਜਵਾਨ ਬੇਬੀ ਬੈਠੀ, ਉਹਦੇ ਏਡੇ ਘਟੀਆ ਕੱਪੜੇ ਸਨ, ਸਰੀਰ ਦਾ ਇੰਨਾ ਨਗੇਜ। ਮੈਂ ਹਰਿਮੰਦਰ ਸਾਹਿਬ ਨੂੰ ਮੂੰਹ ਕਰਕੇ ਆਖਿਆ ਪਾਤਸ਼ਾਹ ਮੇਰੇ ਤੇ ਮਿਹਰ ਕਰ, ਮੈਂ ਧਰਤੀ ਚ ਗਰਕ ਜਾ ਵੇਖਣ ਨਾਲ, ਜਿਹੜੀ ਪਾ ਕੇ ਆਈ ਉਹਨੇ ਕੀ ਸੋਚਿਆ ਹੋਵੇਗਾ। ਇਸ ਕਰਕੇ ਗੁਰਮੁਖ ਖਾਣ ਤੇ ਪਹਿਲਣ ਦੇ ਸਮੇਂ ਕਿੰਨਾ ਖਾਧਾ ਗੰਦ ਬਣ ਗਿਆ, ਕਿੰਨਾ ਪਹਿਲਿਆ ਕੱਪੜੇ ਪਾੜ ਗਏ। ਸਾਨੂੰ ਮਨੁੱਖਾ ਜਨਮ ਪਰਮਾਤਮਾ ਦੀ ਪ੍ਰੇਮ ਚ ਰੰਗਣ ਲਈ ਮਿਲਿਆ ਸੀ, ਇਹ ਗੱਲ ਸੁਭਾਵਿਕ। ਗੁਰੂ ਪਾਤਸ਼ਾਹ ਨੇ ਮੇਰੀ ਕੁਰਤਾ ਖਵਾਈ ਹੈ, ਵਾਰਾਂ ਦੀ ਗੱਲ ਕਰ ਰਿਹਾ ਨਾ, ਉਹਨਾਂ ਵਾਰਾਂ ਦੇ ਵਿੱਚੋਂ ਬਸੰਤ ਦੀ ਵਾਰ, ਬਸੰਤ ਦੀ ਵਾਰ ਉਹਦੀਆਂ ਤਿੰਨ ਪੌੜੀਆਂ ਨੇ। ਸਾਡੇ ਆਮ ਮਰਿਆਦਾ ਹੈ ਕਿ ਜਦੋਂ ਆਪਾਂ ਇਸ਼ਨਾਨ ਕਰਦੇ ਹਾਂ ਨਾ, ਉਦੋਂ ਸਰੀਰ ਤੇ ਜਲ ਪਾਉਂਦਿਆਂ ਗੁਰਮੁਖ ਪਿਆਰੇ ਗੁਰੂ ਕੇ ਲਾਲ ਵੇਖੇ ਨੇ, ਉਹ ਨਾਲ ਬਸੰਤ ਦੀ ਵਾਰ ਦਾ ਪਾਠ ਕਰਦੇ ਹਨ। ਬਸੰਤ ਕੀ ਵਾਰ, ਮਹੱਲ ਪੰਜਵਾਂ, ਹਰ ਕਾ ਨਾਮ ਧਿਆਏ ਕੇ ਹੋ ਹਰਿਆ ਭਾਏ, ਕਰਮ ਲਖਨ ਤੇ ਪਾਈਏ ਇਹ ਰੁੱਤ ਸਹਾਏ, ਵਾਣ ਤਿਰ ਤਿਰ ਪੌਣਾ ਲਿਆ। ਇਹਦੀਆਂ ਤਿੰਨ ਪੌੜੀਆਂ ਹਨ, ਆਮ ਕਰਕੇ ਚਾਰ ਛੇ ਹੋਣਗੀਆਂ, ਪਰ ਇਸ ਵਾਰ ਦੀਆਂ ਤਿੰਨ ਪੌੜੀਆਂ ਨੇ। ਕਾਰਨ ਜਿਨ੍ਹਾਂ ਮਹਾਂਪੁਰਸ਼ਾਂ ਨੇ ਵਿਦਿਆ ਪੜ੍ਹਾਈ ਹੈ ਨਾ, ਉਹਨਾਂ ਨੇ ਇਹ ਦੱਸਿਆ ਵੀ ਜਦੋਂ ਗੁਰੂ ਮਹਾਰਾਜ ਇਹ ਵਾਰ ਉਚਾਰ ਰਹੇ ਸਨ, ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਤੇ ਗੁਰੂ ਕੇ ਲਾਂਗਰੀ ਸਿੱਖ ਨੇ ਆਣ ਕਰਕੇ ਬੇਨਤੀ ਕੀਤੀ, ਪਾਤਸ਼ਾਹ ਮਿਹਰ ਕਰੋ, ਲੰਗਰ ਤਿਆਰ ਹੈ। ਉਹ ਸਤਿਗੁਰੂ ਪਾਤਸ਼ਾਹ ਨੇ ਲੰਗਰ ਦੇ ਸਤਿਕਾਰ ਵਾਸਤੇ ਤਿੰਨ ਪੌੜੀਆਂ ਤੇ ਭੋਗ ਪਾ ਦਿੱਤਾ, ਜਿਹੜੀ ਭੂਮਿਕਾ ਸਾਨੂੰ ਗੁਰਮੁਖ ਪਿਆਰੇ ਵਡੇਰੇ ਪੜ੍ਹਾਉਂਦੇ ਨੇ ਉਹਦੇ ਮੁਤਾਬਕ, ਭਾਵ ਗੁਰੂ ਕੇ ਲੰਗਰ ਦੀ ਇੰਨੀ ਇੰਪੋਰਟੈਂਸ ਹੈ, ਭੋਜਨ ਦੀ ਇੰਨੀ ਮਹਾਨਤਾ ਹੈ। ਤੋ ਰਹੋ ਵਿਚਾਰ, ਇਹ ਜਿਹੜੀ ਵਾਰ ਜੋ ਆਪਾਂ ਸ਼ਬਦ ਸਰੋਹ ਸਰਵਣ ਕੀਤਾ ਨਾ, ਇਸ ਵਾਰ ਦਾ ਸ਼ਲੋਕ ਹੈ ਸਲੋਕ ਮਹੱਲਾ ਚੌਥਾ, ਭਾਵ ਜਿੰਨੀਆਂ ਵੀ ਪੌੜੀਆਂ ਹਨ ਉਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੀ ਉਚਾਰਨ ਕੀਤੀਆਂ। ਮੈਂ ਪਹਿਲਾਂ ਵੀ ਬੇਨਤੀ ਕੀਤੀ ਕਿ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ 'ਚ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੀਆਂ ਉਚਾਰਨ ਕੀਤੀਆਂ 8 ਵਾਰਾਂ ਦਾ ਜ਼ਿਕਰ ਹੈ। ਉਹਨਾਂ 8 ਵਾਰਾਂ ਦੇ ਵਿੱਚੋਂ ਇਹ 66 ਦੀ ਵਾਰ ਇਹਦੀ ਪੌੜੀ ਗੁਰੂ ਰਾਮਦਾਸ ਮਹਾਰਾਜ ਨੇ ਉਚਾਰਨ ਕੀਤੀ ਹੈ ਅਤੇ ਜਿਹੜੇ ਸ਼ਲੋਕ ਨੇ ਇਹ ਤੀਸਰੇ ਜਾਮੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਉਚਾਰਨ ਕੀਤੇ ਨੇ ਅਤੇ ਵਿਸ਼ੇਸ਼ ਤੌਰ 'ਤੇ ਉਹਨਾਂ ਨੇ ਇਹ ਸਾਨੂੰ ਹੁਕਮ ਕੀਤਾ ਸਿੱਖਿਆ ਦਿੱਤੀ ਗੁਰੂ ਕੇ ਸਿੱਖਾ ਗੁਰੂ ਵਾਲੇ ਪਾਸੇ ਤੋਂ ਮੂੰਹ ਪਾਸੇ ਨਾ ਕਰ, ਹੋਰ ਪਾਸੇ ਵੱਲ ਝਾਕ ਨਾ ਰੱਖ। ਜਿਵੇਂ ਹਜ਼ੂਰ ਕਿਰਪਾ ਕਰਨਗੇ ਵਿਚਾਰਾਂਗੇ ਸਾਡਾ ਤਨ ਸਫਲਾ ਹੋ ਜਾਏ, ਕਿਸੇ ਢੰਗ ਨਾਲ ਮਨ ਜੁੜ ਜਾਏ, ਯਤਨ ਕਰੋ। ਬੋਲੋ ਸਤਨਾਮ ਵਾਹਿਗੁਰੂ।
ਹਾਂਜੀ ਸਤਨਾਮ।
ਹਾਂਜੀ
ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਸਤਿਗੁਰ ਤੇ ਜੋ ਮੋਹ ਫੇਰੇ ਸੇ ਬੱਦੇ ਦੁੱਖ ਸਹਾਹੇ।
ਜਿਹੜਾ ਇਹ ਪਾਵਨ ਗੁਰਮੁਖਾਂ ਨੇ ਸ਼ਬਦ ਪੜ੍ਹਿਆ ਨਾ, ਜਦੋਂ ਅਸੀਂ ਸੰਪਰਦਾਇ ਗਿਆਨੀਆਂ ਦੀ ਕੋਈ ਪੜ੍ਹਦੇ ਅਤੇ ਸੁਣਦੇ ਹਾਂ, ਉਹਨਾਂ ਗੁਰਮੁਖ ਪਿਆਰਿਆਂ ਦੇ ਕਹਿਣ ਮੁਤਾਬਕ ਇੱਕ ਖਡੂਰ ਸਾਹਿਬ ਵਿਸ਼ੇਸ਼ ਘਟਨਾ ਵਾਪਰੀ ਅਤੇ ਧੰਨ ਗੁਰੂ ਅਮਰਦਾਸ ਮਹਾਰਾਜ ਉਦੋਂ ਸਤਿਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਮਹਾਰਾਜ ਦੀ ਸੇਵਾ ਵਿੱਚ ਤਤਪਰ ਸਨ। ਨਿਰੰਤਰ 12 ਸਾਲ ਸੇਵਾ ਕੀਤੀ ਔਰ ਉਸ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਜਿਵੇਂ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਦੀ ਲਗਾਤਾਰ ਸੇਵਾ ਕੀਤੀ ਨਾ, ਉਹਨਾਂ ਦਿਨਾਂ ਦੇ ਵਿੱਚ ਇੱਕ ਖਡੂਰ ਸਾਹਿਬ ਵਿਸ਼ੇਸ਼ ਘਟਨਾ ਵਾਪਰੀ। ਇਹ ਉਸ ਘਟਨਾ ਵੱਲ ਇਸ਼ਾਰਾ ਵੀ ਉਹ ਲੋਕ ਜਿਹੜੇ ਗੁਰੂ ਵਾਲੇ ਪਾਸੇ ਗੁਰੂ ਮੂਲ ਲੈਂਦੇ ਨੇ ਉਹਨਾਂ ਨੂੰ ਬੱਧਿਆਂ ਨੂੰ ਦੁੱਖ ਸਹਿਣੇ ਪੈਂਦੇ ਹਨ। ਇੱਥੇ ਆਪਣੇ ਮਨ ਵਿੱਚ ਖਿਆਲ ਆਇਆ ਕਿ ਭਾਈ ਸਾਹਿਬ ਉਹ ਕੀ ਘਟਨਾ ਸੀ ਜਿਹੜੀ ਖਡੂਰ ਸਾਹਿਬ ਆਪਣੀ। ਉਹ ਘਟਨਾ ਇਹ ਹੈ, ਆਪਾਂ ਗੁਰੂ ਕੇ ਸਿੱਖ ਪੰਕਤੀਆਂ ਪੜ੍ਹਦੇ ਅਤੇ ਸੁਣਦੇ ਹਾਂ, ਸਤਿਗੁਰੂ ਸਭਨਾ ਦਾ ਭਲਾ ਮਨਾਏਗਾ। ਆਪਾਂ ਦੁਨੀਆਦਾਰ ਲੋਕ ਮੁਆਫੀ ਦੇਣੀ ਕੌੜਾ ਸੱਚ, ਆਪਾਂ ਸਾਰਿਆਂ ਦਾ ਭਲਾ ਨਹੀਂ ਜੀ ਮਨਾਉਂਦੇ। ਜਿਹੜਾ ਕੋਈ ਸਾਨੂੰ ਮਾੜੀ ਜੀ ਆਪ ਨੂੰ ਚਟਾ ਦੇ ਨਾ, ਕੋਈ ਮਾਲ ਮੱਥਾ ਦੇਵੇ ਅਤੇ ਆਪਾਂ ਕਹਿੰਦੇ ਬਹੁਤ ਵਧੀਆ ਬੰਦਾ, ਅਸੀਂ ਸਰਟੀਫਿਕੇਟ ਵੀ ਦੇ ਦਿੰਦੇ ਹਾਂ ਵੀ ਬੜਾ ਗੁਰਮੁਖ ਹੈ ਕਿਉਂਕਿ ਉਹਨਾਂ ਨੇ ਵੀ ਚੁਟਾਈ ਸਾਨੂੰ। ਅਤੇ ਜਿਹੜਾ ਕੋਈ ਝੜਦਾ ਨਹੀਂ ਆਪਾਂ ਕਹਿੰਦੇ ਉਹਦੇ ਮੱਥੇ ਕੀ ਲੱਗਣਾ, ਉਹਦਾ ਕੀ ਨਾਂ ਲੈਣਾ, ਆਪਾਂ ਖੁਦ ਗਰਜੀ ਵਿੱਚ ਜੁੜੇ ਹੋਏ ਹਾਂ। ਮੈਨੂੰ ਮਾਫ਼ੀ ਦੇਣੀ, ਕਦੇ ਕਦੇ ਨਹੀਂ ਵੀ ਕਹਿੰਦਾ ਹੁੰਦਾ ਇਹ ਸਮਾਜਿਕ ਰਸਮ ਹੈ, ਧਾਰਮਿਕ ਨਹੀਂ। ਮੈਨੂੰ ਕਿਸੇ ਨੇ ਆਖਿਆ ਵੀ ਗਿਆਨੀ ਜੀ ਰੱਖੜੀ ਬਾਰੇ ਬੋਲਿਆ ਜੀ, ਮੈਂ ਕਿਹਾ ਵੀ ਗੁਰਮੁਖਾ ਇਹਦਾ ਧਰਮ ਨਾਲ ਕੋਈ ਸੰਬੰਧ ਨਹੀਂ। ਕਈ ਸਾਡੇ ਸਮਾਜ ਵਿੱਚ ਸਮਾਜਿਕ ਰਸਮਾਂ ਨੇ, ਸਮਾਜਿਕ ਅਤੇ ਉਹ ਸਮਾਜਿਕ ਰਸਮ ਦੇ ਮੌਕੇ ਅੱਗੇ ਤਾਂ ਰਿਵਾਜ ਹੁੰਦਾ ਸੀ ਬੀਬੀਆਂ ਨੂੰ ਉੱਨ ਦਾ ਤਾਗਾ ਜਾਂ ਬੰਨ ਦੇਣਾ ਅਤੇ ਬਸ ਭਰਾ ਨੇ 5-10 ਰੁਪਈਏ ਜਿੰਨਾ ਕਰਵਾ ਸੀ ਦੇ ਦੇਣੇ। ਹੁਣ ਜ਼ਮਾਨਾ ਕਮਰਸ਼ੀਅਲ ਹੋ ਗਿਆ, ਹੁਣ ਹਰ ਕੰਮ ਮਹਿੰਗਾ ਹੋ ਗਿਆ। ਬੀਬੀਆਂ ਚੇਚੇ ਤੌਰ 'ਤੇ ਵਧੀਆ ਰੱਖੜੀ ਲਈ 200-250 ਦਾ ਡੱਬਾ ਲਿਆ ਮਠਿਆਈ ਦਾ, ਭਰਾ ਦੇ ਜਾ ਕੇ ਗੁੜ 'ਤੇ ਰੱਖੜੀ ਬੱਧੀ। ਉਸ ਡੱਬੇ ਦੇ ਵਿੱਚੋਂ ਇੱਕ ਟੁਕੜੀ ਜਦੋਂ ਭਰਾ ਦੇ ਮੂੰਹ 'ਚ ਲਾਈ ਅਤੇ ਭਰਾ ਮੁੜ ਕੇ ਬੜੂਏ ਨੂੰ ਹੱਥ ਪਾ ਕਰਕੇ, ਅਤੇ ਹੈ ਵਿਚਾਰਾ ਗਰੀਬ, ਉਹਨੇ 100 ਦਾ ਨੋਟ ਦੇ ਦਿੱਤਾ। ਗਰੀਬ ਸੀ ਨਾ, ਭੈਣ ਰਹੀ ਤਾਂ ਜ਼ਰੂਰ। ਜਦੋਂ ਪਿੱਛੇ ਮੁੜ ਕੇ ਆਈ ਅਤੇ ਕਿਸੇ ਨੇ ਆਖਿਆ ਭੈਣ ਕੀ ਗੱਲ, ਪੇਕਿਆਂ ਤੋਂ ਬੜੀ ਘੁੱਟੀ ਵੱਟੀ ਆਈ ਹੈ। ਕਹਿਣ ਲੱਗੀ ਕੀ ਦੱਸਾਂ, 350 ਲੱਗਾ ਸੀ ਅਤੇ ਔਂਤਰੇ ਨੇ 100 ਮੱਥੇ ਮਾਰਿਆ। ਮੇਰੀ ਗੱਲ ਧੇਥੜਾ ਸੁਣਾ, ਮੈਂ ਸੌਲਡੀ ਨਹੀਂ ਕਹਿ ਰਿਹਾ, ਮੈਂ ਕਥਾ ਵਾਚਕਾਂ ਮਰਾਸੀਆਂ ਦਾ ਲੜਕਾ ਨਹੀਂ ਕਿ ਮੈਂ ਸੌਲਡੀ ਡਿਊਟੀ ਮੇਰੀ। ਕਹਿਣ ਦਾ ਭਾਵ ਹੈ ਕਿ ਭੈਣ ਕਮਰਸ਼ੀਅਲ ਹੋ ਗਈ, ਪਰ ਇਹਨੂੰ ਪਤਾ ਵੀ ਭਰਾ ਦੀ ਜੇਬ 100 ਸੀ ਕਿ ਨਹੀਂ। ਹੋ ਸਕਦਾ ਉਹਨੇ 100 ਰੁਪਈਆ ਇਸ ਕਰਕੇ ਰੱਖਿਆ ਵੀ ਮੇਰੀ ਭੈਣ ਨੇ ਮੇਰੇ ਕੋਲ ਆਉਣਾ ਤੇ ਮਨਾ 100 ਰੁਪਈਆ ਬਚਾ ਕੇ ਰੱਖਦੇ ਨੇ, ਕੋਈ ਪੈਸੇ ਹੈ ਨਹੀਂ, ਉਹਨੇ ਬਚਾ ਕੇ ਰੱਖੇ ਨੇ। ਪਰ ਭੈਣ ਦਾ 250 ਰੁਪਈਆ ਘਾਟਾ ਪਿਆ ਤੇ ਕਹਿੰਦੀ ਉਤਰੇ ਨੇ ਪੱਲੇ ਕੱਖ ਨਹੀਂ ਪਾਇਆ। ਇਹ ਮੈਂ ਕੇਵਲ ਦ੍ਰਿਸ਼ਟਾਂਤ ਦਿੱਤਾ। ਸਾਡਾ ਸੁਭਾਅ ਬਣ ਗਿਆ ਵੀ ਜਿਹੜਾ ਕੁਝ ਲੈਂਦਾ ਦਿੰਦਾ ਉਹ ਚੰਗਾ ਤੇ ਜਿਹੜਾ ਨਹੀਂ ਦਿੰਦਾ ਉਹ ਮਾੜਾ। ਇਹ ਸਾਡੀ ਖੁਦ ਗਰਜੀ ਹੈ, ਗੁਰੂ ਕਿਰਪਾ ਕਰੇ ਅਸੀਂ ਕਿਤੇ ਨਿਸ਼ਕਾਮ ਹੋ ਕਰਕੇ, ਕਿਸੇ ਇੱਛਾ ਤੋਂ ਰਹਿਤ ਹੋ ਕਰਕੇ ਇੱਕ ਦੂਜੇ ਨਾਲ ਪ੍ਰੇਮ ਪਿਆਰ ਕਰੀਏ, ਰੋਹ ਵਿਚਾਰ। ਖੜੂਰ ਸਾਹਿਬ ਇੱਕ ਬੜਾ ਤਗੜਾ ਚੌਧਰੀ ਰਹਿੰਦਾ ਸੀ, ਉਹਦੇ ਚ ਕਮਜ਼ੋਰੀ ਆ, ਸ਼ਰਾਬ ਬੜੀ ਪੀਂਦਾ ਔਰ ਹੋ ਸਕਦਾ ਸ਼ਰਾਬ ਕਰਕੇ ਜਾਂ ਹੋਰ ਕਾਰਨਾਂ ਕਰਕੇ ਉਹਨੂੰ ਮਿਰਗੀ ਦਾ ਦੌਰਾ ਪੈਣਾ ਸ਼ੁਰੂ ਹੋ ਗਿਆ। ਪੰਕਤੀ ਪੜੀ ਭਾਈ ਸਾਹਿਬ ਨੇ, ਸਤਿਗੁਰ ਤੇਜੋ ਮੋਹ ਫਿਰੇ ਸੇ ਬੱਧੇ ਦੁੱਖ ਸਾਏ। ਜਿਹੜੇ ਗੁਰੂ ਤੋਂ ਮੋਹ ਫੋਰ ਫਿਰਦੇ ਨੇ ਨਾ, ਉਹਨਾਂ ਬੱਧਿਆਂ ਨੂੰ ਦੁੱਖ ਸਹਿਣੇ ਪੈਂਦੇ ਨੇ, ਬੱਧਿਆਂ ਨੂੰ। ਤੁਸੀਂ ਕਿਤੇ ਖੜੂਰ ਸਾਹਿਬ ਗਏ ਹੋਗੇ, ਸਾਡੇ ਚ ਆਮ ਰਿਵਾਜ ਹੈ ਵੀ ਜਿਹੜੇ ਚੀਜ਼ ਤੇ ਪੈਸੇ ਵੱਧ ਲੱਗਣ ਉਹ ਥਾਂ ਵਧੀਆ ਤੇ ਜਿਹੜੇ ਤੇ ਘੱਟ ਲੱਗਣ ਉਹ ਥਾਂ ਮਾੜਾ। ਗਿਆਨੀ ਜੀ ਕਿਤੇ ਝੂਰ ਸਾਹਿਬ ਨਾਲ ਚਲ ਗਈ ਆਪਾਂ, ਹੁਣ ਤਾਂ ਜਹਾਜ਼ ਵੀ ਚੱਲਦੇ ਨੇ, ਕੀ ਘਾਟਾ ਹੈ ਇਹਦਾ? ਕਿਤੇ ਗਲਤ ਅਰਥ ਨਾ ਕਰਨਾ, ਮੈਂ ਸਪਸ਼ਟੀਕਰਨ ਦਿਆਂ ਵੀ ਝੂਰ ਸਾਹਿਬ ਜਾਣਾ ਚਾਹੀਦਾ, ਚੰਗੀ ਗੱਲ ਹੈ। ਪਰ ਆਪਾਂ ਸਮਝਿਆ ਵੀ ਰੱਬ ਹਜ਼ੂਰ ਸਾਹਿਬ ਰਹਿੰਦਾ ਅੰਮ੍ਰਿਤਸਰ ਨਹੀਂ। ਜਿਹੜੇ ਅੰਮ੍ਰਿਤਸਰ ਸਾਹਿਬ ਵਾਲੇ ਨੇ ਉਹ ਕਹਿੰਦੇ ਨੇ ਹਜ਼ੂਰ ਸਾਹਿਬ ਰਹਿੰਦਾ, ਤੇ ਹਜ਼ੂਰ ਸਾਹਿਬ ਵਾਲੇ ਕਹਿੰਦੇ ਅੰਮ੍ਰਿਤਸਰ ਰਹਿੰਦਾ। ਮੈਂ ਇਹ ਬੇਨਤੀ ਤਾਂ ਕਰਨ ਲੱਗਾ ਕਿ ਖੜੂਰ ਸਾਹਿਬ ਉਹ ਜਗ੍ਹਾ ਜਿੱਥੇ 9 ਗੁਰੂ ਸਾਹਿਬਾਨਾਂ ਨੇ ਚਰਨ ਪਾਏ, ਪਰ ਆਪਾਂ ਕਦੇ ਨਹੀਂ ਗਏ ਖੜੂਰ ਸਾਹਿਬ, ਕਿਉਂਕਿ ਲਾਗੇ ਜੀ ਹੋਇਆ ਤੇ ਨਾਲੇ ਪਿੰਡ ਹੈ, ਉੱਥੇ ਬਾਜ਼ਾਰ ਕੋਈ ਨਹੀਂ, ਵੰਨ ਖਵਾਨੇ ਖਾਣ ਵਾਲੇ ਪਕਵਾਨ ਨਹੀਂ, ਆਪਾਂ ਤਾਂ ਪਕਵਾਨਾਂ ਨਹੀਂ ਜਾਣੇ, ਇਸ ਕਰਕੇ ਆਪਾਂ ਖੜੂਰ ਸਾਹਿਬ ਹੀ ਛੱਡ ਦਿੱਤਾ। ਪਰ ਗੁਰੂ ਕੀ ਬਾਣੀ 'ਚ ਖੜੂਰ ਸਾਹਿਬ ਦਾ ਨਿਗਰ ਜਿਗਰ ਹੈ, ਫੇਰ ਵਸਾਇਆ ਫਲੀਆਣ ਸਤਿਗੁਰ ਖੜੂਰ। ਮੈਂ ਜਿਹੜੀ ਬੇਨਤੀ ਕਰਨ ਲੱਗਾ ਵੀ ਜਿੱਥੇ ਮਨ ਖੜਾ ਨਾ, ਉੱਥੋਂ ਦੀ ਇਹ ਘਟਨਾ ਜਿਹੜੀ ਮੈਂ ਜ਼ਿਕਰ ਕਰਨ ਲੱਗਾ ਔਰ ਇਤਿਹਾਸਕ ਹੈ। ਸਾਡੇ ਤਾਂ ਅੱਜ ਕੱਲ੍ਹ ਇਹੋ ਜਿਹਾ ਭਾਈਚਾਰਾ ਵੀ ਜਿਹੜਾ ਕਹਿੰਦਾ ਇਤਿਹਾਸ ਦੀ ਲੋੜ ਹੀ ਕੋਈ, ਇਤਿਹਾਸ ਹੀ ਫਾੜ ਦਿਓ, ਬੜਾ ਪ੍ਰਾਪੀਗੰਡਾ ਬੜਾ ਉੱਚੇ ਹੋ ਕੇ ਜ਼ੋਰ ਲਾਉਂਦੇ ਨੇ ਐਨ ਕਿਲ ਕਿਲ ਕੇ। ਉਹਨਾਂ ਅਗਲ ਦਿਹਾਨਿਆਂ ਨੂੰ ਬੇਨਤੀ ਕਰਾਂ, ਜੇ ਇਤਿਹਾਸ ਨਾ ਪੜਿਆ, ਇਤਿਹਾਸ ਨਾ, ਤੇ ਆਪਾਂ ਕਿਵੇਂ ਲੱਭਾਂਗੇ ਗੁਰੂ ਨਾਨਕ ਪਾਤਸ਼ਾਹ ਦਾ ਅਵਤਾਰ ਕਤਕ ਦੀ ਪੂਰਨਮਾਸ਼ੀ ਨੂੰ ਹੋਇਆ, ਉਸ ਦੀ ਸਦਵੀਂ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਅਵਤਾਰ ਦਿਹਾੜਾ ਹੋਇਆ। ਇਸੇ ਤਰ੍ਹਾਂ ਹਾੜ ਵੀ ਸ੍ਰੀ ਸਤਵੀਂ ਨੂੰ ਅਕਾਲ ਤਖਤ ਦੀ ਸਿਰਜਣਾ ਹੋਈ। ਇਹ ਸਾਨੂੰ ਇਤਿਹਾਸ ਚੋਂ ਲੱਭਣਾ, ਮੂੰਹ ਜ਼ਬਾਨੀ ਨਹੀਂ ਲੱਭਣਾ, ਇਹਦੇ 'ਚ ਕੋਈ ਸ਼ੱਕ ਨਹੀਂ। ਇਤਿਹਾਸ ਦੂਜੇ ਨੰਬਰ 'ਤੇ ਹੈ, ਇਤਿਹਾਸ ਇਤਿਹਾਸ ਹੈ, ਗੁਰੂ ਕੀ ਬਾਣੀ ਤੋਂ ਵੱਡਾ ਨਹੀਂ, ਲੇਕਿਨ ਇਤਿਹਾਸ ਵੀ ਜ਼ਰੂਰੀ ਹੈ। ਸਾਨੂੰ ਪੜ੍ਹਾਇਆ ਗਿਆ ਵੀ ਜਦੋਂ ਕਿਤੇ ਇਤਿਹਾਸ ਦੀ ਗੁਰਬਾਣੀ ਦਾ ਆਪਸ ਵਿੱਚ ਕਿਤੇ ਟਕਰਾਅ ਆਵੇ ਨਾ, ਉਦੋਂ ਅਸੀਂ ਇਤਿਹਾਸ ਨੂੰ ਦੂਜੇ ਨੰਬਰ 'ਤੇ ਰੱਖਣਾ, ਕਿਉਂਕਿ ਬਾਣੀ ਸੁਪਰੀਮ ਹੈ, ਬਾਣੀ ਉੱਚੀ ਹੈ। ਮੁੱਖ ਦੀ ਗੱਲ ਆਪਾਂ ਗਰਜ ਬੰਦਾਂ, ਆਪਾਂ ਨੂੰ ਦੁੱਖ ਦੇ ਮੌਕੇ 'ਤੇ ਗੁਰੂ ਅਤੇ ਪਰਮੇਸ਼ਰ ਚੇਤੇ ਆਉਂਦਾ, ਤਾਂ ਉਹ ਤਾਂ ਆਪਾਂ ਰੋਜ਼ਾਨਾ ਪੜ੍ਹਦੇ, ਦੁੱਖ ਦਾਰੂ ਸੁੱਖ ਰੋਗ ਭਇਆ ਜਾਂ ਸੁੱਖ ਤਾਂ ਮਨੋਈ, ਦੁੱਖ ਨੂੰ ਦਾਰੂ ਤਾਂ ਕਿਹਾ ਵੀ ਚਲੋ ਦੁੱਖ ਦੇ ਬਹਾਨੇ ਹੀ ਬੰਦਾ ਰੱਬ ਨੂੰ ਚੇਤੇ ਕਰ ਲਏ ਕਿਤੇ। ਰਾਮ ਚਰਿਤਰ ਮਾਨਸ ਵਿੱਚ ਤੁਲਸੀਦਾਸ ਜੀ ਨੇ ਬੜਾ ਸੁੰਦਰ ਫਰਮਾਇਆ, ਉਹ ਕਹਿੰਦੇ ਨੇ ਦੁੱਖ ਮੈਂ ਸਿਮਰਨ ਸਭ ਕਰੇ, ਰਾਮ ਚਰਿਤਰ ਮਾਨਸ ਨੂੰ ਰਮਾਇਣ ਆਪਾਂ ਆਮ ਕਰਕੇ ਕਹਿੰਦੇ ਨੇ, ਕਹਿੰਦੇ ਨੇ ਦੁੱਖ ਮੈਂ ਸਿਮਰਨ ਸਭ ਕਰੇ, ਸੁਖਮੈ ਕਰੇ ਨਾ ਕੋਏ, ਜੋ ਸੁਖਮੈ ਸਿਮਰਨ ਕਰੇ ਦੁੱਖ ਨਾ ਕਹੋ ਹੋਏ। ਵੀ ਜੇ ਕਿਤਾ ਬੰਦਾ ਸੁੱਖ ਦੇ ਮੌਕੇ ਵੀ ਰੱਬ ਨੂੰ ਚੇਤੇ ਕਰੇ ਤੇ ਗੁਰਮੁਖਾ, ਫਿਰ ਦੁੱਖ ਆਵੇਗਾ ਨਹੀਂ। ਉਸ ਮੌਕੇ ਚੌਧਰੀ ਨੂੰ ਮਿਰਗੀ ਦਾ ਰੋਗ ਸ਼ੁਰੂ ਹੋ ਗਿਆ, ਪੀਣ ਤੋਂ ਬਿਨਾਂ ਉਹਨੂੰ ਚੈਨ ਨਹੀਂ ਆਉਂਦਾ, ਨੀਂਦ ਨਹੀਂ ਆਉਂਦੀ, ਮਰਦਾ ਕੀ ਨਾ ਕਰਦਾ। ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਨੂੰ ਆ ਕੇ ਬੇਨਤੀ ਕੀਤੀ, ਮਹਾਰਾਜ ਤੁਹਾਡੇ ਕੋਲ ਲੋਕ ਦੇਸਾਂ ਪ੍ਰਦੇਸਾਂ ਚੋਂ ਆਉਂਦੇ ਨੇ ਤੇ ਕਦੇ ਮੇਰੇ ਤੇ ਵੀ ਕਿਰਪਾ ਕਰ ਦਿਓ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਚੌਧਰੀ ਸ਼ਰਾਬ ਛੱਡ ਦੇ, ਗੁਰੂ ਨਾਨਕ ਭਲੇ ਕਰੇਗਾ ਪਰ ਵੇਖੇ ਕਿਤੇ ਇਹ ਗਲਤੀ ਦੁਬਾਰਾ ਨਾ ਕਰੇ। ਗੁਰਮੁਖ ਇੱਕ ਸਾਲ ਨਹੀਂ, ਦੋ ਸਾਲ ਨਹੀਂ, ਦਸਾਂ ਸਾਲਾਂ ਤੋਂ ਵੱਧ ਸਮਾਂ ਲੰਘ ਗਿਆ, ਪੂਰੇ ਸਾਲਾਂ ਦੀ ਗਿਣਤੀ ਉੱਥੇ ਲਿਖੀ ਨਹੀਂ। ਜਿਹੜਾ ਸਾਉਣ ਦਾ ਮਹੀਨਾ ਆਉਣਾ ਨਾ, ਲਾਗੇ ਚਾਗੇ ਆ ਰਿਹਾ, ਸਾਉਣ ਦਾ ਮਹੀਨਾ ਆਇਆ, ਕੜੀਆਂ ਪਈਆਂ, ਠੰਡੀ ਹਵਾ ਚੱਲੀ, ਉਹਦੇ ਮਿੱਤਰ ਆਏ ਜਿਨ੍ਹਾਂ ਦੇ ਨਾਲ ਕਦੇ ਗਲਾਸ ਭੜਾ ਭੜਾ ਕੇ ਸ਼ਰਾਬ ਪੀਂਦਾ ਸੀ ਨਾ। ਮੈਂ ਹੈਰਾਨ ਹੁੰਦਾ ਕਿ ਕਿਹੜੀਆਂ ਪੁੱਠੀਆਂ ਲੋਕਾਂ ਨੇ ਕਾਢਾਂ ਬਣਾਈਆਂ ਨੇ, ਜਿਹੜੇ ਪੈਗ ਲਾਉਂਦੇ ਨੇ ਨਾ, ਜੋ ਪਹਿਲਾਂ ਪੈਗ ਲਾਉਂਦੇ ਦੂਜੇ ਦੀ ਗਲਾਸੀ ਨਾਲ ਲਾਉਂਦੇ ਨੇ ਕਿ ਕਰੰਟ ਸਾਂਝਾ ਹੋ ਜਾਏ। ਗਿਆਨੀ ਤੁਸੀਂ ਕਦੇ ਪੀਤੀ ਤਾਂ ਨਹੀਂ? ਮੈਂ ਪੀਤੀ ਨੇ, ਮੈਂ ਪੀਂਦਿਆਂ ਨੂੰ ਵੇਣਾ ਮੇਜ ਤੇ ਬੈਠ ਕੇ ਨਾ, ਤੇ ਇੱਕ ਦੂਜਾ ਗਲਾਸੀ ਪੜਾਉਣਗੇ ਗਲਾਸੀ ਵੀ ਕਲੈਕਸ਼ਨ ਇਕੱਠਾ ਹੋ ਜਾਏ। ਕਿਹੋ ਜਿਹੇ ਇਨਸਾਨ ਨੇ? ਮੈਂ ਆਪਣੇ ਕੋਲ ਟਾਈਮ ਪਾਸ ਕਰਨ ਲਈ ਨਹੀਂ ਕਹਿ ਰਿਹਾ। ਗੁਰੂ ਕਾ ਬੋਲ ਕਹਿੰਦੇ ਦੁਰਮਤ ਮਦ ਜੋ ਪੀਵਤੇ, ਬਾਣੀ ਸ਼ਰਾਬ ਨੂੰ ਕੰਨਾ ਕੰਡੈਮ ਕੀਤਾ ਹੈ। ਆ ਲੋਕਡਾਊਨ ਹੋ ਗਿਆ ਤੇ ਸਾਡੇ ਮੂੰਹ ਵੀ ਬੰਦ, ਚੰਡੀਗੜ੍ਹ ਸਾਡੀ ਬਚਾ ਲਈ, ਘਰ ਦੇ ਦਰਵਾਜ਼ੇ ਵੀ ਬੰਦ, ਲੇਕਿਨ ਸ਼ਰਾਬ ਦਾ ਠੇਕਾ ਖੁੱਲ੍ਹਾ। ਇਹਦੇ ਤੇ ਕੋਈ ਪਾਬੰਦੀ ਨਹੀਂ, ਨਾ ਪੀਣ ਵਾਲਿਆਂ ਤੇ ਨਾ ਪਿਉਣ ਵਾਲਿਆਂ ਤੇ। ਸਰਕਾਰ ਨੇ ਵੀ ਆਖਿਆ ਬਾਕੀ ਦੇ ਕਾਲਜ ਭਾਵੇਂ ਬੰਦ ਰਹਿਣ ਪਰ ਸ਼ਰਾਬ ਦਾ ਠੇਕਾ ਖੁੱਲ੍ਹਾ। ਬਾਣੀ ਕਹਿੰਦੀ ਹੈ ਦੁਰਮਤ ਮਦ ਜੋ ਪੀਵਤੇ, ਬਿਖਲੀ ਪੱਤ ਕਮਲੀ, ਨਾਮ ਰਸੈਲ ਜੋੜਤੇ, ਨਾਨਕ ਸੱਚ ਅਮਲੀ। ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ, ਜਿੱਤ ਪੀਤੇ ਮਤ ਦੂਰ ਹੋਏ, ਵਰਲ ਪਵੇ ਵਿੱਚ ਆਏ, ਆਪਣਾ ਭਰਾਇਆ ਨਾ ਪਛਾਣੇ, ਖਸਮੋਂ ਧੱਕੇ ਖਾਏ, ਜਿੱਤ ਪੀਤੇ ਖਸਮ ਵਿਸਰੇ, ਦਰਗੇ ਮਿਲੇ ਸਜਾਏ, ਐਸਾ ਮਦ ਮੂਲ ਨਾ ਪੀਚੇ ਜੇ ਕਾ ਪਰ ਵਸਾਏ। ਜੇ ਭਲਿਆ ਸੰਸਾਰ ਤੋਂ ਬੰਨੇ ਲੱਗਣਾ ਨਾ, ਇਹ ਭੁੱਲ ਕੇ ਵੀ ਗਲਤੀ ਨਾ ਕਰੇ। ਰਹੋ ਵਿਚਾਰ, ਉਹਦੇ ਜੁੰਡੀ ਦੇ ਪੁਰਾਣੇ ਯਾਰ ਆਏ, ਕਹਿਣ ਲੱਗੇ ਮਲੂਕਾ ਤੂੰ ਤਾਂ ਸਾਡੇ ਵੱਲ ਮਾਰੀ ਗਿਆ। ਕਹਿੰਦਾ ਮੈਂ ਤਾਂ ਤੁਹਾਡੇ ਨਾਲ ਸਾਹਮਣੇ ਗੱਲਾਂ ਕਰਦਾ, ਮਰ ਕਿਵੇਂ ਗਿਆ? ਕਹਿੰਦਾ ਕਿੰਨਾ ਕਿਵੇਂ ਜਿਹਾ ਜ਼ਮਾਨਾ ਹੁੰਦਾ ਸੀ, ਆਪਾਂ ਰਲ ਕੇ ਚਾਰ ਘੜੀਆਂ ਬਹਿਣਾ ਪੀਣਾ ਤੇ ਚੰਗਾ ਤਪੇ ਦੇ ਮਗਰ ਲੱਗਾ, ਕਿਤੇ ਆਪਾਂ ਵੀ ਘੁੱਟ ਪੀਏ। ਬੁਰਿਆਂ ਦੀ ਸੰਗਤ ਆਪਾਂ ਨੂੰ ਤਾਂ ਮਨਾ ਕੀਤੀ, ਗੁਰਮੁਖੋ ਬੁਰੇ ਬੁਰੇ ਪਾਸੇ ਵੱਲ ਤੋੜਦੇ ਤੇ ਚੰਗੇ ਚੰਗੇ ਪਾਸੇ ਵੱਲ ਆਉਂਦੇ ਨੇ। ਇਸੇ ਕਰਕੇ ਆਪਾਂ ਅਰਦਾਸ ਵਿੱਚ ਬੋਲਦੇ ਹਾਂ, ਪੜ੍ਹਦੇ ਹਾਂ, ਸੁਣਦੇ ਹਾਂ, ਸੇ ਪਿਆਰੇ ਮੇ ਜਿੰਨਾ ਮਿਲਿਆ ਤੇਰੇ ਨਾਮ ਚੇਤਾਵੇ। ਜਿਹੜੇ ਨਾਮ ਨੂੰ ਚੇਤੇ ਕਰਦੇ ਉਹਨੂੰ ਮਿਲਿਆ ਨਾਮ ਚੇਤੇ, ਜਿਹੜੇ ਗਲਤ ਬੰਦੇ ਨੇ ਉਹਨੂੰ ਮਿਲਿਆ ਗਲਤ ਪਾਸੇ ਆਪਾਂ ਹੋ ਜਾਵਾਂਗੇ। ਪੀ ਲਈ ਮਾਤੇ ਪਰਦਾ ਪੈ ਗਿਆ ਨਾ। ਮੈਂ ਬੇਨਤੀ ਕੀਤੀ ਵੀ ਜਿਹੜਾ ਮਲ ਅਖਾੜਾ ਗੁਰਦੁਆਰਾ ਸਾਹਿਬ ਉੱਥੋਂ ਦੀ ਘਟਨਾ, ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਮੇਰੇ ਮਾਲਕ ਉੱਥੇ ਸਵਾਏ ਮਾਨ ਨੇ ਤੇ ਮਲੋਕੇ ਚੌਧਰੀ ਨੇ ਸ਼ਰਾਬ ਪੀਤੀ, ਪੌੜੀਆਂ ਤੇ ਚੜ੍ਹਨ ਲੱਗਾ ਤੇ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਨੂੰ ਆਵਾਜ਼ ਮਾਰ ਕੇ ਕਹਿਣ ਲੱਗਾ ਤਬਾ ਜੀ ਅੱਜ ਮੈਥੋਂ ਨਹੀਂ ਜੇ ਰਿਹਾ ਗਿਆ, ਮੈਂ ਪੀ ਲਈ ਹੈ। ਤੇ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਕਹਿਣ ਲੱਗੇ ਮਲੂਕਿਆ ਇਹ ਵੀ ਮਿਰਗੀ ਹੁਕਮ ਦੀ ਬੱਧੀ ਸੀ, ਇਹਨੂੰ ਆਇਆ ਜਾਣ ਜੇ ਕੋਈ ਪੀ ਲਈ ਹੈ ਨਾ, ਤੇ ਮਿਰਗੀ ਵੀ ਹੁਕਮ ਦੀ ਬੱਧੀ ਸੀ ਇਹ ਵੀ ਜਾਣ। ਉੱਤੇ ਇਤਿਹਾਸ ਵੀ ਲਿਖਿਆ ਵੀ ਗੁਰਮੁਖੋ ਪੌੜੀਆਂ ਤੋਂ ਕ੍ਰਮ ਕਰਦਾ ਮਣ ਕੇ ਪਰਨੇ ਡਿੱਗਾ, ਨਾ ਲੋਕ ਰਿਹਾ ਨਾ ਪ੍ਰਲੋਕ ਰਿਹਾ, ਗੁਰੂ ਦੀ ਗੱਲ ਨਾ ਮੰਨਣ ਕਰਕੇ। ਇਹ ਪਹਿਲੀ ਪੰਕਤੀ ਨਾ, ਇਹ ਇਹ ਉਸ ਘਟਨਾ ਵੱਲ ਇਸ਼ਾਰਾ ਹੈ। ਸਤਿਗੁਰ ਤੇ ਜੋ ਮੂੰਹ ਫਿਰੇ ਉਹ ਮਨੁੱਖ ਜਿਹੜੇ ਗੁਰੂ ਵਾਲੇ ਪਾਸੇ ਤੋਂ ਮੂੰਹ ਫੇਰਦੇ ਨੇ ਦੂਜੇ ਪਾਸੇ ਨੂੰ ਕਰਦੇ ਹਨ।
ਸੇ ਬੱਧੇ ਦੁੱਖ ਸਹਾਏ,
ਭਾਈ ਜਮਾਂ ਦੇ ਦਰ ਤੇ ਬੱਧੇ ਜਾਣਗੇ। ਉਹਨਾਂ ਨੂੰ ਦੁਖੀ ਹੋਣਾ ਪਏਗਾ।
ਫਿਰ ਫਿਰ ਮਿਲਣ ਨਾ ਪਾਏ ਨੀ
ਗੁਰਮੁਖ, ਵਾਰ ਵਾਰ ਕਦੇ ਇਸ ਜੂਨ ਦੇ ਵਿੱਚ, ਕਦੇ ਉਸ ਜੂਨ ਦੇ ਵਿੱਚ, ਇਸ ਪ੍ਰਕਾਰ ਇਹ ਵਾਰ ਵਾਰ ਉਹ ਜੂਨਾਂ ਦੇ ਵਿੱਚ ਆਈ ਜਾਂਦੇ ਨੇ। ਫਿਰ ਫਿਰ ਮਿਲਣ ਪਾਏ ਨੀ, ਵਾਰ ਵਾਰ ਉਹਨਾਂ ਜੂਨਾਂ ਤੇ ਭੋਗੀ ਜਾਂਦੇ ਨੇ ਔਰ ਗੁਰੂ ਪਰਮੇਸ਼ਵਰ ਨੂੰ ਮੁੜ ਕੇ ਮਿਲ ਨਹੀਂ ਸਕਦੇ। ਉਪਰੰਤ ਨਤੀਜਾ ਅੱਗੇ ਨਿਕਲਿਆ,
ਜੰਮਹੇ ਤਾ ਮਰ ਜਾਹੇ।
ਫਿਰ ਕੀ ਹੋਇਆ ਵੀ ਕਦੇ ਜੰਮਪੈ ਤੇ ਕਦੇ ਮਰ ਪੈ। ਗੁਰੂ ਨਾਨਕ ਨਿਵਾਸ ਵਿੱਚ, ਮਾਫ ਕਰਨਾ, ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਇੱਕ ਏਮਨਾਬਾਦ ਦੀ ਘਟਨਾ ਦਾ ਜ਼ਿਕਰ ਕੀਤਾ ਹੈ। ਉੱਥੇ ਲਿਖਿਆ ਵੀ ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਉੱਥੇ ਨਗਰ 'ਚ ਗਏ ਨੇ ਨਾ, ਤੇ ਮਹਾਰਾਜ ਦੇ 500 ਦੇ ਕਰੀਬ ਆਦਮੀ ਸੀ ਜੋ ਉੱਥੇ ਲਿਖਿਆ, ਉੱਥੇ ਲਿਖਿਆ ਗੋਬਿੰਦ ਲੋਕ। ਤੇ ਸ਼ਾਮ ਪਈ ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਮਰਦਾਨਿਆ ਜੇ ਕੋਈ ਨਹੀਂ ਆਪਣੇ ਕੋਲ ਆਇਆ ਤੇ ਮੰਗ ਲੈਣ 'ਚ ਕੀ ਹਰਜ ਹੈ, ਪ੍ਰਸ਼ਾਦਾ ਪਾਣੀ ਛਕਿਓ। ਗਿਆਨੀ ਸੰਤੋਖ ਸਿੰਘ ਜੀ ਲਿਖਦੇ ਨੇ ਵੀ ਜਦੋਂ ਭਾਈ ਮਰਦਾਨਾ ਜੀ ਆਪਣੇ ਸਾਥੀਆਂ ਦੇ ਨਾਲ ਗਏ ਤੇ ਕਿਸੇ ਦੇ ਘਰ ਬੱਚਾ ਹੋਇਆ, ਉਹਨਾਂ ਨੇ ਸ਼ਰਾਬ ਪਿਆਲਾ ਪੀਤਾ, ਉੱਚੀ ਉੱਚੀ ਰੌਲਾ ਪਾਉਂਦੇ ਨੇ, ਇਹਨਾਂ ਨੇ ਜਾ ਕੇ ਰੋਟੀ ਦੀ ਜਾਂਚ ਨਾ ਕੀਤੀ, ਬਜਾਏ ਕੁਝ ਦੇਣ ਦੇ ਉਹਨਾਂ ਨੇ ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਫੜ ਕੇ ਘਸੀਟਿਆ। ਲਿਖਿਆ ਜੀ ਗੁਰੂ ਨਾਨਕ ਪ੍ਰਕਾਸ਼ ਵਿੱਚ, ਭਾਈ ਮਰਦਾਨਾ ਜੀ ਦੇ ਸਾਥੀ ਗੁਰਮੁਖ ਪ੍ਰਸ਼ਾਦੇ ਤੋਂ ਬਿਨਾਂ ਖਾਲੀ ਆ ਗਏ। ਆਣ ਕੇ ਆਖਿਆ ਵੀ ਪਾਤਸ਼ਾਹ ਗਏ ਸਾਂ, ਉਹਨਾਂ ਦੇ ਘਰ ਕੋਈ ਜਾਪਦਾ ਸੀ ਵੀ ਤਗੜਾ ਕੋਈ ਖੁਸ਼ੀ ਦਾ ਮੌਕਾ ਹੈ ਤੇ ਦੇਣ ਦੀ ਬਜਾਏ ਉਹਨਾਂ ਨੇ ਸਾਨੂੰ ਘਸੀਟਿਆ ਹੈ। ਉੱਥੇ ਗਿਆਨੀ ਸੰਤੋਖ ਸਿੰਘ ਲਿਖਦੇ ਨੇ, ਕਹਿੰਦੇ ਨੇ ਸੁਣੀ ਅਮਰ ਵਗਿਆ ਸੰਤਨ ਕੇਰੀ, ਮਨ ਮੈਂ ਉਪਜੇ ਰੇਸ ਘਨੇਰੀ। ਕਹਿੰਦੇ ਮਰਦਾਨਾ ਜੀ ਕੋਈ ਨੀ, ਗੁੱਸੇ ਚ ਨੀ ਆਈਦਾ, ਵਾਹਿਗੁਰੂ ਭਲੀ ਕਰੇਗਾ। ਦਿਨ ਚੜਿਆ, ਕਹਿੰਦੇ ਹੁਣ ਜਾ ਕੇ ਵੇਖ, ਜਿੱਥੇ ਰਾਤ ਕਲਕਾਰੀਆਂ ਸਨ, ਖੁਸ਼ੀ ਦਾ ਪ੍ਰਗਟਾਵਾ ਸੀ ਨਾ, ਉਸ ਘਰ ਵਿੱਚੋਂ ਰੋਣ ਦੀ ਆਵਾਜ਼ ਹੈ, ਵੈਣਾਂ ਦੀ ਆਵਾਜ਼। ਭਾਈ ਮਰਦਾਨਾ ਜੀ ਮੋੜੇ ਤੇ ਕਹਿਣ ਲੱਗੇ, ਬਾਬਾ ਰੋਟੀ ਤਾਂ ਅੱਜ ਨਹੀਂ ਖਾਧੀ ਤੇ ਕੱਲ੍ਹ ਨੂੰ ਖਾ ਲਾਂਗੇ, ਜੇ ਉਹਨਾਂ ਰੋਟੀ ਨਹੀਂ ਦਿੱਤੀ ਤੇ ਤੂੰ ਇੰਨਾ ਗੁੱਸੇ ਆ ਗਏ ਹੋ ਗਏ ਵੀ ਉਹਨਾਂ ਦਾ ਪੋਤੀ ਮਾਰ ਦਿੱਤਾ। ਗੁਰਦੇਵ ਕਹਿੰਦੇ, ਮਰਦਾਨਿਆ ਮਾਰਨ ਤੇ ਜਵਾਲਣ ਵਾਲਾ ਵਾਹਿਗੁਰੂ ਆਪ ਹੈ, ਪਰ ਦਰਅਸਲ ਮੈਂ ਤੈਨੂੰ ਸਮਝਾਉਣ ਵਾਸਤੇ ਕਿਹਾ ਸੀ ਵੀ ਜਿਹੜੇ ਧੀਆਂ ਪੁੱਤਰ ਨੇ ਇਹ ਲੈਣ ਦੇਣ ਲਈ ਬਣੇ ਨੇ, ਜਦੋਂ ਲੇਖਾ ਪੂਰਾ ਹੋ ਗਿਆ ਉਦੋਂ ਆਪਾਂ ਖਾਲੀ ਹੋ ਕੇ ਤੁਰ ਜਾਵਾਂਗੇ। ਕਿਸੇ ਨੇ ਪੁੱਤਰ ਬਣ ਕੇ ਲੈ ਲਿਆ, ਕਿਸੇ ਨੇ ਧੀ ਬਣ ਕੇ ਲੈ ਲਿਆ। ਆਪਾਂ ਬਾਣੀ 'ਚ ਪੜ੍ਹਦੇ, ਪੂਰਬ ਜਨਮ ਕੇ ਮਿਲੇ ਸੰਯੋਗੀ, ਅੰਤੇ ਕੋ ਨਾ ਸਾਈ। ਜਿਹੜਾ ਕੋਈ ਪੁਰਬਲਾ ਲੈਣਾ ਦੇਣਾ ਨਾ, ਉਹਦੇ ਕਰਕੇ ਆਪਾਂ ਮਿਲੇ ਹਾਂ। ਬਾਣੀ ਕਹਿੰਦੀ ਕੇਤਿਆਂ ਕੇ ਬਾਪ, ਕੇਤਿਆਂ ਕੇ ਬੇੜੇ, ਪਤਾ ਨਹੀਂ ਕਿੰਨਿਆਂ ਦੇ ਪਿਓ ਬਣੇ ਤੇ ਕਿੰਨਿਆਂ ਦੇ ਪੁੱਤ। ਬਾਣੀ ਕਹਿੰਦੀ ਮੈਂ ਨਹੀਂ ਜੀ ਕਹਿੰਦਾ, ਕੇਤਿਆਂ ਕੇ ਬਾਪ, ਕੇਤਿਆਂ ਕੇ ਬੇਟੇ, ਕੇਤੇ ਗੁਰ ਚੇਲੇ ਹੋ ਗਏ। ਪਤਾ ਨਹੀਂ ਅਸੀਂ ਕਿੰਨਿਆਂ ਦੇ ਆਪਣੇ ਆਪ ਨੂੰ ਗੁਰੂ ਹੋਣ ਲੱਗ ਪਏ ਤੇ ਕਿੰਨਿਆਂ ਦੇ ਚੇਲੇ ਬਣੇ। ਅੱਗੇ ਪਾਛੇ ਗਣਤ ਨਾ ਆਵੇ, ਅੱਗੇ ਪਿੱਛੇ ਗਿਣਤੀ ਨਹੀਂ ਆਉਂਦੀ। ਹਰੇਕ ਕਹਿੰਦੇ ਮਰਦਾਨਿਆ ਜਿੰਨਾ ਕੁ ਹਿਸਾਬ ਕਿਤਾਬ ਸੀ ਉਹਨੇ ਲੈ ਲਿਆ ਤੇ ਚੱਲਦਾ ਬਣਿਆ। ਇਸੇ ਪ੍ਰਕਾਰ ਮੇਰੇ ਪਾਤਸ਼ਾਹ ਇੱਥੇ ਲਿਖਦੇ ਨੇ, ਭਾਈ ਜੰਮੇ ਤੇ ਮਰ ਜਾਏ। ਇਹ ਜੀਵ ਕਿਤੇ ਜੰਮੀ ਜਾਂਦੇ ਨੇ, ਕਿਤੇ ਵਧਾਈਆਂ ਤੇ, ਕਿਤੇ ਮਤਲਬ ਮਕਾਨਾਂ ਦਾ ਬੋਲ ਬਾਲਾ ਜੋਰ।
ਸਹਿਸਾ ਰੋਗ ਨਾ ਛੋਡੋਈ,
ਆਪਾਂ ਨੂੰ ਸੰਸੇ ਚੰਬੜੇ ਨੇ, ਆਪਾਂ ਰੋਜ਼ਾਨਾ ਪੜ੍ਹਦੇ ਹਾਂ, ਰਾਤ ਨੂੰ ਵਿਚਾਰਿਆ ਕਰੋ ਬਾਣੀ ਗੁਰਮੁਖੋ। ਬਾਣੀ ਥੋੜ੍ਹੀ ਪੜ੍ਹੋ, ਬਹੁਤੀ ਪੜ੍ਹੋ, ਜਿੰਨੀ ਪੜ੍ਹੋਗੇ ਚੰਗੀ ਹੈ, ਪਰ ਵਿਚਾਰਿਆ ਜ਼ਰੂਰ ਕਰੋ ਕਿ ਗੁਰੂ ਪਾਤਸ਼ਾਹ ਦਾ ਆਪਾਂ ਨੇ ਸ਼ਬਦ ਪੜ੍ਹਿਆ ਦਾ ਅਰਥ ਕੀ ਨੇ। ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ, ਕੋਈ ਗੁਰਮੁਖ ਪਿਆਰਾ ਗੁਰੂ ਦੀ ਬਾਣੀ ਦੀ ਵਿਚਾਰ ਕਰੇਗਾ। ਸੋ ਇਸ ਪ੍ਰਕਾਰ ਸੰਸਾ ਆਪਾਂ, ਮੈਂ ਇਹ ਗੱਲ ਤਾਂ ਕਹਿਣ ਲੱਗਿਆ ਵੀ ਆਪਾਂ ਰੋਜ਼ਾਨਾ ਰਾਤ ਨੂੰ ਸੌਣ ਲੱਗੇ ਹਾਂ, ਸੁਣ ਦਾ ਪਾਠ ਕਰਦੇ ਹਾਂ, ਉੱਥੇ ਪੰਕਤੀਆਂ ਨੇ ਇਹੋ ਸੰਸਾਰ ਬਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ, ਇਹਨ ਨੂੰ ਸੰਸਕ੍ਰਿਤ ਕਹਿੰਦੇ ਨੇ ਸੰਸਕਤੀ ਸੰਸਾਰਾ, ਇਹ ਸ਼ਬਦ ਸੰਸਕ੍ਰਿਤ ਦਾ ਹੈ। ਸੰਸਕਤੀ ਸੰਸਾਰਾ, ਇਹ ਸਾਰਾ ਸੰਸਾਰ ਸੰਕਿਆ ਵਿੱਚ ਸ਼ੰਕਿਆ ਵਿੱਚ ਹੈ। ਸੰਸਾ ਕਾਹਦਾ, ਤੇ ਮੇਰੇ ਕੋਲ ਹੈ ਕੱਖ ਨਹੀਂ, ਰੱਬਾ ਕਿਤੇ ਮੈਨੂੰ ਚਾਰ ਪੈਸੇ ਦੇ, ਤੇ ਜੇ ਆ ਗਏ ਤੇ ਆਪਾਂ ਕਹਿੰਦੇ ਕਾਕਾ ਜੰਦਰਾ ਭੀੜ ਦੇ ਰਾਤ ਨੂੰ ਲਾ ਲਾ, ਕਿਤੇ ਆਣ ਕੇ ਕੋਈ ਖੂਹ ਨਾ ਲੈ। ਜੇ ਹੈ ਨਹੀਂ ਤੇ ਤਾਂ ਵੀ ਸੰਸਾ ਨਹੀਂ, ਤੇ ਜੇ ਆ ਗਏ ਤੇ ਇਸ ਗੱਲ ਦਾ ਸੰਸਾ ਵੀ ਕੋਈ ਨੀ, ਤੂੰ ਖੂਹ ਨਾ ਲੈ। ਮੇਰੇ ਪਾਤਸ਼ਾਹ ਕਹਿੰਦੇ ਨੇ ਸੰਸਾਰ ਦੇ ਜੀਵ ਨੇ ਨਾ ਇਹ ਭਾਈ, ਇਹਨਾਂ ਨੂੰ ਸੰਸਾ ਨਹੀਂ ਛੱਡਦਾ, ਚਿੰਤਾ ਨਹੀਂ ਛੱਡਦੀ, ਸਹਿਸਾ ਰੋਗ ਨਾ ਛੋੜੇ। ਜਿਹੜਾ ਸੰਸਾ ਕਹਿੰਦੇ ਨੇ ਡਰ ਨੂੰ, ਡਰ ਤੇ ਪਲੱਸ ਸ਼ੰਕਾ, ਦੋ ਚੀਜ਼ਾਂ ਦਾ ਕੰਬੀਨੇਸ਼ਨ, ਇੱਕ ਡਰ ਇੱਕ ਸ਼ੰਕਾ। ਜਿਹੜਾ ਇਹ ਸੰਸਾਰ ਸੰਸਾਰ, ਇਹ ਰੋਗ ਬੰਦੇ ਦਾ ਖਾੜਾ ਨਹੀਂ ਛੱਡਦਾ।
ਦੁੱਖ ਹੀ ਮੈਂ ਦੁੱਖ ਪਾਹੇ,
ਕਹਿੰਦੇ ਇਸ ਪ੍ਰਕਾਰ ਇੱਕ ਦੁੱਖ ਨਿਬੜਿਆ, ਮੁੜ ਕੇ ਦੂਜਾ ਆ ਗਿਆ। ਇਹ ਇਹ ਜੀਵ ਇੱਥੇ ਵੀ ਦੁਖੀ ਤੇ ਪ੍ਰਲੋਕ ਨੂੰ ਦੁਖੀ ਹੋ ਕਰਕੇ ਸੰਸਾਰ ਤੋਂ ਜਾਂਦਾ ਹੈ, ਦੁੱਖ ਦੇ ਵਿੱਚੋਂ ਦੁੱਖ ਨਿਕਲਦੇ ਹਨ।
ਨਾਨਕ ਨਦਰੀ ਬਖਸ਼ ਲਹੇ,
ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹਦੇ ਤੇ ਉਹਦੀ ਨਿਗਾਹ ਪੈ ਜਾ ਉਹ ਬਖਸ਼ੇਗਾ। ਉਹਦੀ ਨਿਗਾਹ ਤੇ ਬਖਸ਼ਿਸ਼ ਦੀ ਨਿਸ਼ਾਨੀ ਕੀ ਹੈ?
ਸਭ ਦੇ ਮੇਲ ਮਿਲਾਹੇ,
ਗੁਰਮੁਖੀ ਦਾ ਪ੍ਰੋਸੀਜਰ, ਇਹਦਾ ਟੀਕਾ, ਇਹਦਾ ਢੰਗ ਕੀ ਹੈ? ਉਹ ਗੁਰਮੁਖੋ ਗੁਰੂ ਦੇ ਉਪਦੇਸ਼ ਨੂੰ ਪੱਲੇ ਬੰਨਣਾ। ਜਿਹੜਾ ਗੁਰੂ ਦਾ ਆਪਣਾ ਉਪਦੇਸ਼ ਆਪਾਂ ਅਮਰ ਛਕਿਆ ਨਾ, ਤੇ ਸਾਨੂੰ ਗੁਰੂ ਕੇ ਪੰਜ ਪਿਆਰੇ ਸਾਹਿਬਾਨਾਂ ਨੇ ਹੁਕਮ ਕੀਤਾ ਸੀ, ਗੁਰਮੁਖਾ ਇਹ ਕਸ਼ਹਿਰਾ ਪਾ ਲਿਆ, ਕਸ਼ਹਿਰਾ ਇਹ ਜਲਸਾ ਦੀ ਨਿਸ਼ਾਨੀ ਹੈ। ਇੱਕ ਹੋਰ ਗੱਲ ਨੋਟ ਕਰਨੀ, ਆਪਾਂ ਅਮਰ ਛਕਿਆ ਤੇ ਪੰਜ ਪਿਆਰੇ ਸਾਹਿਬਾਨਾਂ ਨੇ ਸਾਨੂੰ ਹੁਕਮ ਕੀਤਾ ਵੀ ਕਿਸੇ ਮੌਕੇ ਤੁਹਾਡੇ ਗਾਤਰੇ ਚੋਂ ਕਿਰਪਾਨ ਡਿੱਗ ਪੈ ਤੇ ਅਰਦਾਸ ਨੂੰ ਕਿਰਪਾਨ ਪਾ ਕੇ ਤੇ ਅਰਦਾਸ ਕਰਨੀ। ਪਰ ਜੇ ਇਸ਼ਨਾਨ ਕਰਦਿਆਂ ਕਰਦਿਆਂ ਤੁਹਾਡੇ ਦੋ ਗਿੱਟਿਆਂ ਤੋਂ ਕਸ਼ਹਿਰਾ ਲਹਿ ਜਾ, ਉਦੋਂ ਪੰਜਾਂ ਸਿੰਘਾਂ ਕੋਲ ਅਰਦਾਸ ਕਰਾਉਣੀ। ਇਹ ਲੋੜ ਕਰਨਾ ਬੜੀ ਸਾਦੀ ਜੀ ਗੱਲ ਤੇ ਬੜਾ ਇਹਦਾ ਡੂੰਘਾ ਫਲਸਫਾ ਹੈ। ਜਿਹੜਾ ਕੰਘਾ ਹੈ ਉਹ ਵੀ ਕਕਾਰ ਹੈ, ਕੜਾ ਵੀ ਕਕਾਰ ਹੈ, ਕਿਰਪਾਨ ਵੀ ਕਕਾਰ ਹੈ, ਲੇਕਿਨ ਕਸ਼ਹਿਰੇ ਤੇ ਇੰਨਾ ਜ਼ੋਰ ਕਿ ਜੇ ਕਸ਼ਹਿਰਾ ਤੇਰੇ ਦੋ ਗਿੱਟਿਆਂ ਚੋਂ ਲੈ ਗਿਆ ਤੇ ਪੰਜਾਂ ਸਿੰਘਾਂ ਕੋਲ ਅਰਦਾਸ ਕਰਾ। ਉਹਦਾ ਕਾਰਨ ਗੁਰਮੁਖਾ, ਜਿਹੜਾ ਕਸ਼ਹਿਰਾ ਨਾ ਇੱਕ ਕ੍ਰਿਕਟ ਦੀ ਪਛਾਣ ਹੈ, ਸੀਲ ਜੱਤ ਕੀ ਕੱਛ ਪੈਰ, ਪਕੜੋ ਹਥਿਆਰਾ, ਪ੍ਰਤੱਖ ਤਾਂ ਕੀ ਸੁਪਨੇ ਦੇ ਵਿੱਚ ਵੀ ਪਰਾਏ ਸਰੀਰ ਤੋਂ ਗਰੇਜ ਕਰਨਾ, ਸੁਪਨੇ ਦੇ ਵਿੱਚ ਵੀ, ਸੁਪਨੇ ਦੇ ਵਿੱਚ ਵੀ ਕਿਸੇ ਦੂਜੇ ਸਰੀਰ ਵਾਲੇ ਪਾਸੇ ਨੂੰ ਮੈਰੀ ਭਾਵਨਾ ਨਾਲ ਨਹੀਂ ਤੱਕਣਾ। ਤੱਕਦੇ ਤਾਂ ਆਪਾਂ ਹੁਣ ਵੀ ਹੈ ਨਾ, ਕਿ ਬੀਬੀ ਬੈਠੀ ਮੇਰੀ ਧੀ ਵਰਗੀ ਹੈ, ਉਹ ਪਿੱਛੇ ਬੈਠੀ ਮੇਰੀ ਭੈਣ ਵਰਗੀ ਹੈ। ਭੈਣ ਕਰਕੇ ਵੇਖ, ਧੀ ਕਰਕੇ ਵੇਖ, ਲੇਕਿਨ ਬੁਰੀ ਵਾਸ਼ਨਾ ਕਰਕੇ ਨਹੀਂ। ਸੋ ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ 'ਤੇ ਹੋਈਆਂ ਨਿਗਾਹ ਸ਼ਬਦੇ ਮੇਲ ਮਲਾਹੇ ਤੋਂ ਭਾਵ, ਉਹਨਾਂ ਨੇ ਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵਨ ਦਾ ਅੰਗ ਬਣਾ ਲਿਆ ਔਰ ਉਹ ਟੁੱਟੀ ਆਤਮਾ ਨੇ ਟੁੱਟੀ ਆਤਮਾ ਨੂੰ ਪਰਮਾਤਮਾ ਨਾਲ ਜੋੜ ਦਿੱਤਾ ਗੁਰੂ ਦੀ ਨਿਗਾਹ ਨੇ।
ਮਹਲਾ ਤੀਜਾ ਜੋ ਸਤ ਗੁਰ ਤੇ ਮੋਹ ਫੇਰੇ,
ਉਹ ਬਦਕਿਸਮਤ ਜੀਵ ਮਨੁੱਖ ਜਿਹਨਾਂ ਨੇ ਸਤਿਗੁਰੂ ਵਾਲੇ ਪਾਸੇ ਤੋਂ ਮੂੰਹ ਫੇਰ ਲਿਆ, ਜਿਹੜੇ ਗੁਰੂ ਨੂੰ ਛੱਡ ਕਰਕੇ ਹੋਰ ਥਾਵਾਂ ਤੇ ਭਟਕਦੇ ਹਨ।
ਇੰਨਾ ਠੋਰ ਨਾ ਠਾਓ,
ਭਾਵ ਹੁੰਦਾ ਠਹਿਰਨ ਦੀ ਜਗ੍ਹਾ, ਠਾਓ ਦਾ ਅਰਥ ਹੈ ਥਾਂ, ਉਹਨਾਂ ਨੂੰ ਮੁੜ ਕੇ ਠਹਿਰਨ ਵਾਸਤੇ ਟਿਕਣ ਦੀ ਕੋਈ ਜਗ੍ਹਾ ਨਹੀਂ ਮਿਲਦੀ।
ਜਿਉਂ ਸੁੱਟੜ ਘਰ ਘਰ ਫਿਰੇ,
ਜਿਵੇਂ ਕਿਸੇ ਔਰਤ ਤੇ ਉਹਦੇ ਪਤੀ ਨੂੰ ਕੋਈ ਸ਼ੱਕ ਪਿਆ ਵੀ ਮੇਰੀ ਜਿਹੜੀ ਔਰਤ ਹੈ ਇਹਦਾ ਜੀਵਨ ਸਹੀ ਨਹੀਂ, ਇਹ ਗਲਤ ਹੋ ਗਈ, ਉਹਨੇ ਉਸ ਔਰਤ ਨੂੰ ਤਿਆਗ ਦਿੱਤਾ, ਤੇ ਜਿਹਨੂੰ ਪਤੀ ਨੇ ਤਿਆਗਦਾ ਉਹਨੂੰ ਕਹਿੰਦੇ ਨੇ ਸੁੱਟੜ, ਤੇ ਜੇ ਉਹ ਪਤੀ ਤੋਂ ਤਿਆਗੀ ਹੋਈ ਔਰਤ ਨੂੰ ਕੋਈ ਥਾਂ ਨਹੀਂ ਝੱਲਦਾ ਉਹਨੂੰ ਕੋਈ ਮੂੰਹ ਨਹੀਂ ਲਾਉਂਦਾ ਜੇ ਆਉਂਦੀ ਤੇ ਬੀਬੀਆਂ ਕਹਿੰਦੀਆਂ ਨੇ ਉਹਨੂੰ ਪਾਸੇ ਉਹਦੀ ਫਲਾਨੀ ਆਉਂਦੀ ਹੈ। ਜਿਵੇਂ ਉਹ ਛੁੱਟਣ ਔਰਤ ਨੂੰ ਜੋ ਛੁੱਟਣ ਘਰ ਘਰ ਫਿਰੇ ਦੋ ਚਾਰਨ ਤੋਂ ਭਾਵ ਗਲਤ ਜੀਵਨ ਵਾਲੀ ਔਰਤ, ਬੁਰੇ ਆਚਾਰ ਵਾਲੀ ਔਰਤ ਵੱਧ ਲਾਓ ਤੇ ਬੀਬੀਆਂ ਭੈਣਾਂ ਇਹ ਵੀ ਕਹਿ ਦਿੰਦੀਆਂ ਨੇ ਉਹਦਾ ਨਾਂ ਨਾ ਲੈ ਜਿਹੜਾ ਮਾੜਾ ਨਾ, ਇਹ ਆਪਾਂ ਆਮ ਕਹਿੰਦੇ ਤਾਂ ਨਾਂ ਨਾ ਲੈ। ਕਹਿੰਦੇ ਨੇ ਜਿਵੇਂ ਇੱਕ ਜੀਵਨ ਤੋਂ ਗਿਰੀ ਹੋਈ ਔਰਤ ਨੂੰ ਉਹਦੇ ਪਤੀ ਨੇ ਤਿਆਗ ਦਿੱਤਾ ਤੇ ਕੋਈ ਉਹਨੂੰ ਮੂੰਹ ਨਹੀਂ ਲਾਉਂਦਾ, ਇੱਥੇ ਔਰਤਾਂ ਦੀ ਦ੍ਰਿਸ਼ਟਾਂਤ ਹੀ ਸਾਡੇ ਵਾਸਤੇ ਆਪਾਂ, ਕਿਉਂਕਿ ਸਾਡਾ ਵੈਗਰੂ ਪਤੀ ਤੇ ਆਪਾਂ ਉਹਦੀਆਂ ਔਰਤਾਂ। ਜਿਵੇਂ ਸਾਡੇ ਮਾੜੇ ਕਰਮ ਕਰਕੇ ਸਾਨੂੰ ਵੈਗਰੂ ਨੇ ਤਿਆਗ ਦਿੱਤਾ ਤੇ ਸਾਡਾ ਕਿਸੇ ਨਾਂ ਨਹੀਂ ਜੇ ਲੈਣਾ, ਸਾਡੇ ਨਾਂ ਤੋਂ ਵੀ ਲੋਕ ਅੰਗਰੇਜ਼ ਕਰਨਗੇ।
ਚਾਰਨ ਵੱਧ ਨਾਂ
ਇਹ ਢਿੱਲੇ ਜੀਵਨ ਵਾਲੀ ਤੇ ਉਹਦਾ ਨਾਂ ਵੀ ਬੁਰਾ ਸਮਝਦੇ ਨੇ, ਵੱਧ ਕਹਿੰਦੇ ਨੇ ਘਟੀਆ ਨਿਕੰਮਾ।
ਨਾਨਕ ਗੁਰਮੁਖ ਬਖਸ਼ੀ ਹੈ।
ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਜੇ ਕਿਤੇ ਗੁਰੂ ਵਾਲੇ ਪਾਸੇ ਵੱਲ ਮੂੰਹ ਕਰੇਗਾ, ਗੁਰੂ ਤੇਰੇ ਵੱਲ ਤੱਕੇਗਾ ਤੇ ਬਖਸ਼ਿਆ ਜਾਵੇਗਾ।
ਸਤਿਗੁਰ ਮੇਲ ਮਿਲਾਓ।
ਪਾਤਸ਼ਾਹ ਨੇ ਜਿਨ੍ਹਾਂ ਨੇ ਗੁਰੂ ਵਾਲੇ ਪਾਸੇ ਨੂੰ ਸਨਮੁਖ ਮੂੰਹ ਕਰ ਲਿਆ, ਅਰਦਾਸ ਕੀਤੀ, ਪਾਤਸ਼ਾਹ ਜੇ ਭੁੱਲ ਗਿਆ ਤੇ ਗਲਤੀ ਹੋ ਗਈ ਤੇ ਕਿਰਪਾ ਕਰਕੇ ਬਖਸ਼ ਲਾ। ਸੋ ਇਸ ਪ੍ਰਕਾਰ ਉਹਨਾਂ ਦਾ ਮਿਲਾਪ ਹੋ ਗਿਆ।
ਪੌੜੀ ਜੋ ਸੇਵਹਿ ਸਤ ਮੁਰਾਰ।
ਪੂਜਾ ਕਿਹਦੀ ਕਰਨੀ, ਕਿਸੇ ਨੇ ਦੁਆਖਿਆ ਵੀ ਆ ਘਰਾਂ ਵੀ ਦੁਆਖੇ ਬਣਾਏ ਨੇ ਤੇ ਉੱਥੇ ਮੱਥਾ ਟੇਕੀ ਜਾਣਗੇ। ਕਹਿੰਦੇ ਗਿਆਨੀ ਜੀ ਅਸੀਂ ਵੀਰਵਾਰ ਦੀਵਾ ਚੁਕਾਉਣੇ। ਮੈਂ ਕਿਹਾ ਭਾਵੇਂ ਘਰ ਨੂੰ ਅੱਗ ਲਾ ਲਾ ਖਤੂ, ਅਸੀਂ ਵੀਰਵਾਰ ਦੀਵਾ ਚੁਕਾਉਣੇ ਆ, ਸਾਡੇ ਘਰ ਪੀਰਾਂ ਦੀ ਜਗ੍ਹਾ ਹੈ, ਉਹ ਤੇਰਾ ਭਲਾ ਕਰੇ ਗੁਰੂ ਨਾਨਕ। ਇਹ ਨਵਾਂ ਪੀਰ ਕਿੱਥੋਂ ਮਿਲ ਗਿਆ? ਸਾਡਾ ਪੀਰ ਹੈ ਜਾਰ ਪੀਰ ਜਗਤ ਗੁਰ ਬਾਬਾ। ਮੈਂ ਭਾਈ ਸਾਹਿਬ, ਕਿਉਂਕਿ ਸਾਡੀ ਸ਼੍ਰੋਮਣੀ ਦਾ ਕਥਾ ਵਰਗ ਪਾਚਕ ਭਾਈ ਗੁਰਦਾਸ ਹੀ ਨੇ ਨਾ, ਤੇ ਮੈਂ ਭਾਈ ਸਾਹਿਬ ਭਾਈ ਗੁਰਦਾਸ ਨੂੰ ਬੇਨਤੀ ਕੀਤੀ ਜੀ ਲੋਕੀ ਆਪਣੇ ਘਰਾਂ 'ਚ ਵੀਰਵਾਰ ਦੀਵੇ ਬੜੇ ਜਗਾਉਂਦੇ। ਕਹਿੰਦੇ ਸਾਡੇ ਘਰ ਪੀਰ ਦੀ ਜਗ੍ਹਾ, ਜੇ ਤੁਸੀਂ ਸਾਡੇ ਮਹਾਨ ਗੁਰਬਾਣੀ ਦੇ ਵਿਆਖਿਆਕਾਰ ਹੋ ਤੇ ਮੇਰੀ ਵੀ ਡਿਊਟੀ ਕਥਾ ਦੀ ਹੈ, ਤੇ ਕਿਰਪਾ ਕਰਕੇ ਦੱਸੋ ਵੀ ਪੀਰ ਹੈ ਕੌਣ, ਕਿਹੜਾ ਪੀਰ ਹੈ? ਉਹ ਮੈਨੂੰ ਕਹਿੰਦੇ ਇਹਨਾਂ ਦਾ ਖੜਾ ਛੱਡ, ਤੂੰ ਪੀਰ ਨਾਲ ਜੁੜ, ਕਿਹੜਾ ਪੀਰ? ਗੁਰੂ ਨਾਨਕ ਪਾਤਸ਼ਾਹ ਜਾਰ ਪੀਰ ਜਗਤ ਗੁਰ ਬਾਬਾ। ਜਿਵੇਂ ਮੁਸਲਮਾਨ ਵੀ ਪੂਜਦੇ ਤੇ ਹਿੰਦੂ ਵੀ ਪੂਜਦੇ, ਸਾਰਾ ਸੰਸਾਰ ਪੂਜਦਾ, ਅਸੀਂ ਉਸ ਪੀਰ ਨੂੰ ਛੱਡ ਕੇ ਤੇ ਕਿਸੇ ਨੇ ਐਤਵਾਰ ਦੀਵਾ ਜਗਾ ਲਿਆ ਤੇ ਕਿਸੇ ਵੀਰਵਾਰ, ਵੇਖੋ ਨਾ ਠੱਗਾਂ ਦੀਆਂ ਕਾਢਾਂ, ਕੋਈ ਤਾਂ ਮੰਗਲਵਾਰ ਦੀਵਾ ਜਗਾਉਂਦਾ, ਕੋਈ ਐਤਵਾਰ, ਕੋਈ ਵੀਰਵਾਰ। ਮੈਨੂੰ ਕਹਿੰਦੇ ਵੀ ਗਿਆਨੀ ਜੀ ਆ ਪੁੱਛਦਾ ਕਾਕਾ ਵੀ ਗਿਆਨੀ ਜੀ ਨਾ ਕੋਈ ਮਹਾਤਮ ਹੁੰਦਾ ਤਿੰਨਾਂ ਦੀਵਿਆਂ ਦਾ, ਜਿਹੜਾ ਐਤਵਾਰ ਤੇ ਬੁੱਧਵਾਰ ਤੇ ਮੈਨੂੰ ਜਗਾਇਆ ਖਰਾ? ਮੈਂ ਕਹਿੰਦਾ ਕੰਮ ਕਰਨੇ ਆ ਬੰਦਾ, ਆਪਾਂ ਬਣੀ ਸਾਹਿਬ ਦੀ ਕਥਾ ਵਾਰ ਕਿਸ ਗ੍ਰੰਥੀ ਤੇ ਆਪਾਂ ਹੀ ਕੰਮ ਕਰਨਾ। ਕਹਿੰਦਾ ਮੈਨੂੰ ਸਮਝਾ ਦਿਓ। ਮੈਂ ਕਿਹਾ ਵੀ ਸਮਝਾਉਣਾ ਇਹ ਹੈ ਵੀ ਠੱਗਾਂ ਨੇ ਦਿਨ ਵੰਡੇ ਪਏ, ਅੱਜ ਤੂੰ ਲੁੱਟ ਲਾ ਉਦੋਂ ਮੈਂ ਲੁੱਟ ਲਾਂਗਾ, ਵੀ ਜੇ 2 ਕਿਲੋ ਮੈਨੂੰ ਦੇਰ ਬਣ ਗਿਆ ਤੇ ਮੈਂ ਵੀ ਹਫ਼ਤਾ ਪੂਜਾ ਕਰਾਂਗਾ, ਮੁੜ ਕੇ ਵੀਰਵਾਰ ਤੂੰ ਲੈ ਲੂੰ। ਉਹ ਰੱਬ ਦਾ ਵਾਸਤਾ ਜੇ ਗੁਰੂ ਕੇ ਸਿੱਖੋ, ਸਾਡੇ ਵਾਸਤੇ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਤੋਂ ਵੱਡਾ ਕੋਈ ਪੀਰ ਨਹੀਂ। ਗੁਰੂ ਸਾਡੇ ਤੇ ਕਿਰਪਾ ਕਰੇ ਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜੋ ਸੇਵੇ ਸਤ ਮੁਰਾਰ, ਸਾਤੋਂ ਭਾਵ ਐਵਰ ਲਾਸਟਿੰਗ, ਜਿਹੜਾ ਸੀ, ਜਿਹੜਾ ਹੈ, ਜਿਹੜਾ ਹੋਵੇਗਾ। ਤੇ ਮੁਰਾਰ ਪਰਮਾਤਮਾ ਦਾ ਇੱਕ ਵਿਸ਼ੇਸ਼ਣ ਵਾਚਕ ਨਾਮ ਹੈ। 2 ਤਰ੍ਹਾਂ ਦੇ ਨਾਂ ਹੁੰਦੇ ਨੇ, ਜਿਵੇਂ ਆਪਾਂ ਕਹਿੰਦੇ ਵੀ ਬੱਗਾ ਮੱਖਣ ਸਿੰਘ ਬਣਿਆ ਸੀ, ਮੱਖਣ ਸਿੰਘ ਨਾਂ ਹੈ, ਔਰ ਉਹਦਾ ਗੋਰਾ ਰੰਗ ਹੋਣ ਕਰਕੇ ਉਹਨੂੰ ਨਾਲ ਬੱਗਾ ਵੀ ਕਹਿਣ ਲੱਗ ਪਿਆ। ਇਸੇ ਪ੍ਰਕਾਰ ਵਾਹਿਗੁਰੂ ਉਹਦਾ ਨਾਮ ਹੈ, ਤੇ ਜਿਹੜਾ ਆਪਾਂ ਇਹ ਪੜ੍ਹਿਆ ਨਾ, ਗੁਰਮੁਖਾਂ ਨੇ ਪੜ੍ਹਿਆ ਮੁਰਾਰ, ਇਹ ਸਾਡੇ ਪ੍ਰਾਚੀਨ ਗ੍ਰੰਥਾਂ ਵਿੱਚ ਮੁਰ ਨਾਮੇ ਦੈਤ ਨੂੰ ਮਾਰਨ ਕਰਕੇ ਭਗਵਾਨ ਦਾ ਨਾਮ ਮੁਰਾਰੀ ਪੈ ਗਿਆ। ਇਹ ਵਿਸ਼ੇਸ਼ਣ ਵਾਚਕ ਨਾਮ ਹੈ ਉਹ ਭਾਈ ਜਿਹੜਾ ਸਦੀਵੀ ਤੌਰ ਤੇ ਸਤ ਹੈ, ਜਿਹੜਾ ਮੁਰ ਨਾਮੇ ਨੂੰ ਦਾਂਤ ਮਾਰਨ ਵਾਲਾ ਨਾ, ਜਿਹੜੇ ਉਹਦੀ ਸੇਵਾ ਕਰਦੇ ਹਨ।
ਸੇ ਭਵ ਜਲ ਤਰੀ ਗਿਆ,
ਸੰਸਾਰ ਸਾਗਰ ਤੋਂ ਲੰਘ ਗਏ ਤਰ ਗਏ,
ਜੋ ਬੋਲੇ ਹਰਿ ਹਰਿ ਨਾਉ।
ਭਾਈ ਵਾਹਿਗੁਰੂ ਕਹਿੰਦੇ ਨੇ ਜੋ ਪਰਮਾਤਮਾ ਦਾ ਨਾਮ, ਕਿਸੇ ਰਾਮ ਕਹਿ ਦਿੱਤਾ, ਕਿਸੇ ਵਾਹਿਗੁਰੂ ਕਹਿ ਦਿੱਤਾ, ਕਿਸੇ ਅੱਲਾ ਕਹਿ ਦਿੱਤਾ, ਕੋਈ ਮਾੜਾ ਨਹੀਂ। ਜਿਹੜੇ ਉਸ ਹਰਥਾਂ ਤੇ ਵਿਆਪ ਘਰੇ ਭਰੇ ਕਰਨ ਵਾਲੇ ਵਾਹਿਗੁਰੂ ਦਾ ਨਾਮ ਲੈਂਦੇ ਹਨ।
ਤਿੰਨ ਜਮ ਛੱਡ ਗਿਆ,
ਭਾਈ ਜਿਹੜਾ ਮੌਤ ਦਾ ਫਰਿਸ਼ਤਾ ਹੈ पास ही हो जाएगा, छड़ जाएगा, ओला ते प्रभाव नहीं पा सकेगा।
से दरगह पैदे जाहे
परिपूर्ण परमात्मा दी कचहरी दे विच सम्मान प्राप्त करनगे। दरगह कहिंदे ने कचहरी नूं, कोर्ट नूं,
जिन्ना हर जप लिया।
उन्हां दी गल है जिन्हां ने परी परमात्मा दा, परिपूर्ण परमात्मा दा नाम बोलना कीता है। जप दा भाव दा बोलना, ये तीन चार तरीके ने नाम लैण दे। आप पर जाना पार कर दे अंतर गुर आराधना जेवा जब गुर नाओ नेत्री सतगुर पेखना सरवणी सुनना गुर नाओ। जब तो भाव है जबान तो बोलना। गुरुदेव कहते रसना जपे ना नाम तिल तिल कर कटिए।
हर सेव से पुरख
भाई उस परिपूर्ण परमात्मा की सेवा ओ ही करते हैं।
जिन्ना हर तुद मया
भाई तो वाहगुरु ने कृपा की माया का अर्थ है कृपा। जिन्हों के तो कृपा है ना ओही वाहगुरु वाहगुरु बोलते हैं।
गुण गावा प्यारे नित
मेरे ते किते मेहर कर दे मैं रजाना तेरे गुण गाँवदा रहा जी।
गुरमुख भ्रम पाओ गया
गुरमुख ये अवस्था बन गई अंदर किसी प्रकार का ना को भरम ते ना किसी प्रकार का डर किन्ना दे जिन्ना नाम लिया ये डर ते भरम किन्ना दा दूर होगा जिन्ना दा मूह अकाल तख्त ते गुरु ग्रंथ साहिब जी पातशाह वाले पासे वल होगा। अज गुरमुख अकाल तख्त का स्थापना का दिवस है। गुरमुख प्यारे ने मैनु हुक्म किया भाई साहब ने इस करके आप लड़ीवार विचार नहीं करनी। जिहड़ा सच का दीवा है ना ये चोर नूं फिट नहीं। दीवा ते चोर एक ते कट्ठे नहीं रह सकते क्योंकि नेरा होगा तो चोर दा लगेगा। जिहड़ा गुरु नानक का घर है इत्थे सच का दीवा जगदा है ते चोरां नूं फिट नहीं। तुसीं इतिहास पढ़ो आपां गुरसिख माई भाईआं गुरु घरां ते किन्ने हमले होए किन्ने हमले। बार्डर ते इक पिंड है डल वां दो पिंड ते कट्ठे वजदे ने। वां पिंड विच एक गुरमुख प्यारा भाई तारा सिंह वां वह लंगर वरता तो लंगर वरता करके ना वो चोर ना वो ठग कोई गलती नहीं उसे हमला होया तो सिंह शहीद हो गया। पूरे पिंड का भाई तारू सिंह संगतान प्रशादा छका पापा सारे जानते भी खोपड़ी लाई गई। गुरु नानक के घर का दीवा जगदा गुरु पंचम पातशाह मन ने बाणी उचारी। गुरु के नंदका ने आख्या भी गुरु महाराज ने एक कलाम आचारी है जिहड़ी दूजिआं दी निंदिआ करदी है। सतगुरु पंचम पातशाह महाराज के उपर कई तरह की एलीगेशन लाए गए ते मेन कारण है भी उन्होंने जिहड़ा गुरु की बाणी का साथ ते प्रवान नहीं। बड़ी लंबी चौड़ी कथा पर टू दी पॉइंट करिए सतगुरु पंचम पातशाह मैंने 2 लाख रुपया जुर्माना पलाया गया भी तुसीं जुर्माना भरो। हजूर कहिंदे जुर्माना कहदा जुर्माना भरदा माड़ा तगड़े अगे गुरु का सारे तो वड्डा है। इत्थे लोग भेटा रखते ने एक किसी को भेटा नहीं जी देता। मुख की गल गुरु पंचम पातशाह महाराज शहीद हो गए उन्होंने नाल गुरमुख प्यारे पांच सिख भाई पैड़ा जी बाबा लंगा जी बाबा जेठा जी बाबा बिरी चंद जी ये गुरमुख प्यारे गए ने। तो गुरमुख जदों इन्होंने आन करके माता गंगा जी ने यह सारी घटना सुनाई मन बड़ा दरविया गुरसिखा की मन में बड़ी सट लगी। जो कुछ है परमात्मा की भाणे च है। गुरु अर्जन देव महाराज लाहौर में जाने तो पहला अकाल तख्त साहब जिथे आप मत्था टेकते हैं जिथे गुरु ग्रंथ साहिब जी पातशाह का सुख आसन होंगे ना ਇਹ ਮਹਾਨ ਅਸਥਾਨ ਗੁਰੂ ਪੰਚਮ ਪਾਤਸ਼ਾਹ ਨੇ ਆਪਣੇ ਹੱਥਾਂ ਨਾਲ ਬਣਾਇਆ ਹੈ ਜਿੱਥੇ ਸੁੱਖ ਹਾਸਲ ਹੁੰਦਾ। ਇਸ ਥਾਂ ਤੇ ਗੁਰੂ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਜੀ ਨੂੰ ਬੁਲਾ ਕਰਕੇ 5 ਪੈਸੇ ਤੇ ਨਾਰੀਅਲ ਮੱਥਾ ਟੇਕ ਕੇ ਆਖਿਆ ਗੁਰੂ ਨਾਨਕ ਦੀ ਜੋਤ ਇਹਨਾਂ ਦੇ ਹਿਰਦੇ ਵਿੱਚ ਵਸੇ ਜਗੇਗੀ ਤੇ ਨਾਲ ਕਹਿ ਦਿੱਤਾ ਗੁਰੂ ਅਰਜਨ ਸੱਚੇ ਪਾਤਸ਼ਾਹ ਨੂੰ ਵੀ ਬਾਬਾ ਬੁੱਢਾ ਜੀ ਗੁਰੂ ਘਰ ਤੋਂ ਵਰਸਾਏ ਨੇ ਇਹਨਾਂ ਦਾ ਹਰ ਪੱਖੋਂ ਸਤਿਕਾਰ ਕਰਨਾ, ਇਹਨਾਂ ਨੂੰ ਗੁਰਮਤਿ ਦੀ ਸੋਝੀ ਹੈ। ਜਦੋਂ ਗੁਰਮੁਖ ਪਿਆਰਿਓ ਨਾ ਪੰਜ ਸਿੱਖਾਂ, ਭਾਈ ਪੈੜਾ, ਭਾਈ ਲੰਗਾਹ, ਬਾਬਾ ਜੇਠਾ, ਬਾਬਾ ਵਿਧੀ ਚੰਦ ਤੇ ਭਾਈ ਪ੍ਰਾਣਾ ਜੀ, ਇਹਨਾਂ ਨੇ ਆਣ ਕੇ ਵਿਰਾਗ ਕੀਤਾ। ਸਤਿਗੁਰੂ ਪਾਤਸ਼ਾਹ ਨੇ ਆਉਣ ਵਾਲੇ ਸਮੇਂ ਨੂੰ ਵਿਚਾਰ ਕਰਕੇ ਹੁਕਮਨਾਮੇ ਲਿਖਵਾਏ ਵੀ ਗੁਰੂ ਕੇ ਸਿੱਖ ਸੰਗਤਾਂ ਦੂਰ ਦੁਰਾਡਿਆਂ ਤੋਂ ਆਉਣ, ਗੁਰਸਿੱਖੋ ਤੁਸੀਂ ਧੰਨ ਹੋ ਜਿਹੜੇ ਗੁਰੂ ਘਰ ਭੇਟਾ ਦੇ ਕੇ ਅਤੇ ਖੁਸ਼ੀਆਂ ਲੈਂਦੇ ਹੋ। ਪਰ ਐਤਕੀ ਵਿਸ਼ੇਸ਼ ਤੌਰ 'ਤੇ ਹੁਕਮ ਹੈ ਕਿ ਜਿਹੜਾ ਵੀ ਇੱਥੇ ਆਵੇ ਉਹ ਘੋੜੇ ਅਤੇ ਸ਼ਸਤਰ ਲੈ ਕੇ ਆਵੇ, ਆਪੋ ਆਪਣੀ ਹਸੀਅਤ ਦੇ ਮੁਤਾਬਕ। ਉਹ ਗੁਰਮੁਖੋ ਕਾਬਲ, ਕੰਧਾਰ, ਫਰੂਖਾਬਾਦ, ਪਟਨਾ ਸਾਹਿਬ ਇਤਿਆਦਿਕ ਪੋਠੋਹਾਰ ਤੋਂ ਸਿੱਖ ਸੰਗਤਾਂ ਆਈਆਂ। ਉਦੋਂ ਅੱਜ ਕੱਲ੍ਹ ਵਾਕੂ ਸਾਧਨ ਨਹੀਂ ਸਨ। ਸਰੋਵਰ ਦੇ ਚਹੁੰ ਪਾਸੇ ਉਹਨਾਂ ਗੁਰਮੁਖ ਪਿਆਰ ਨੂੰ ਪਰਾਗ ਕਰ ਲੈ ਔਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਦੀ ਕੋਈ ਮਸੰਦ ਗਏ, ਉਹਨਾਂ ਨੇ ਜਾ ਕਰਕੇ ਬੇਨਤੀ ਕੀਤੀ, ਮਾਤਾ ਜੀ ਸਾਨੂੰ ਪਤਾ ਚੱਲਿਆ ਵੀ ਤੁਹਾਡਾ ਲਾਲ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਸ਼ਾਸਤਰਾਂ ਦੇ ਘੋੜਿਆਂ ਦੀ ਗੱਲ ਕਰਦਾ, ਕਿਤੇ ਆਪਾਂ ਨੂੰ ਸੌਦਾ ਮਹਿੰਗਾ ਨਾ ਪਏ, ਆਪਾਂ ਨੂੰ ਟਾਈਮ ਕੱਢਣਾ ਚਾਹੀਦਾ ਹੈ। ਉਹਨਾਂ ਮਸੰਦਾਂ ਦੀ ਗੱਲ ਜਿਹੜੀ ਸੀ ਮਾਤਾ ਗੰਗਾ ਜੀ ਨੇ ਸਤਿਗੁਰੂ ਪਾਤਸ਼ਾਹ ਨੂੰ ਦੱਸੀ ਅਤੇ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਹਿਣ ਲੱਗੇ, ਮਾਤਾ ਜੀ ਇਹ ਉਸ ਅਕਾਲ ਪੁਰਖ ਦੀ ਆਗਿਆ ਕਿਸੇ ਬੰਦੇ ਦੇ ਵੱਸ ਦੀ ਬਾਤ ਨੂੰ, ਸਾਡੀ ਗੁਰੂ ਨਾਨਕ ਪਾਤਸ਼ਾਹ ਆਪ ਰੱਖਿਆ ਕਰਨਗੇ, ਸਹਾਇਤਾ ਕਰਨਗੇ। ਇਹ ਗੁਰੂ ਕੇ ਮਹਿਲਾਂ 'ਚੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਆਏ, ਹਰਿਮੰਦਰ ਸਾਹਿਬ ਆਣ ਕਰਕੇ ਮੱਥਾ ਟੇਕਿਆ, ਚਾਰ ਪ੍ਰਕਰਮਾ ਕੀਤੀਆਂ। ਗਿਆਨੀ ਸੰਤੋਖ ਸਿੰਘ ਨੇ ਚਾਰ ਪ੍ਰਕਰਮਾ ਦਾ ਜ਼ਿਕਰ ਕੀਤਾ ਹੈ, ਚਾਰ ਪ੍ਰਕਰਮਾ ਕੀਤੀਆਂ। ਇੱਕ ਪਾਸੇ ਭਾਈ ਸਾਹਿਬ ਭਾਈ ਗੁਰਦਾਸ ਜੀ, ਦੂਜੇ ਪਾਸੇ ਬਾਬਾ ਬੁੱਢਾ ਜੀ, ਉਹਨਾਂ ਦੇ ਨਾਲ ਚੱਲਦੇ ਚੱਲਦੇ ਸਤਿਗੁਰੂ ਪਾਤਸ਼ਾਹ ਮਹਾਰਾਜ ਇਸ ਅਸਥਾਨ 'ਤੇ ਆਏ ਔਰ ਮਿਥੇ ਪ੍ਰੋਗਰਾਮ ਦੇ ਮੁਤਾਬਕ ਚੂਨਾ ਤਿਆਰ ਕੀਤਾ, ਇੱਟਾਂ ਦਾ ਪ੍ਰਬੰਧ ਸੀ ਔਰ ਇਸ ਸਖਤੀ ਨੇ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਆਪ ਰੱਖੇ, ਜਿਹਦਾ ਜ਼ਿਕਰ ਸਾਡੇ ਵਡੇਰਿਆਂ ਨੇ ਲਿਖਿਆ ਔਰ ਕਿਸੇ ਨਾਲ ਹੱਥ ਲਗਾਇਓ ਬੁੱਢਾ ਔ ਗੁਰਦਾਸ ਬਣਾਇਓ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਆਪ ਚੜ੍ਹਾਈ ਕੀਤੀ, ਬਾਬਾ ਬੁੱਢਾ ਜੀ ਇੱਟਾਂ ਫੜਾਉਂਦੇ ਰਹੇ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਚੂਨਾ ਪੌੜਾ ਕੀਤਾ, ਉਪਰੰਤ ਗੁਰਮੁਖੋ ਜਿਹੜੀਆਂ ਸਿੱਖ ਸੰਗਤਾਂ ਸਨ ਉਹਨਾਂ ਨੇ ਸਤਿਗੁਰੂ ਪਾਤਸ਼ਾਹ ਮਾਨ ਨੂੰ ਭਟਾਵਾਂ ਭੇਟ ਕੀਤੀਆਂ ਔਰ ਹਜ਼ੂਰ ਨੇ ਹੁਕਮ ਕੀਤਾ ਵੀ ਇੱਥੇ ਗੁਰਸਿੱਖੋ ਜਵਾਨੀਆਂ ਭੇਟ ਕਰੋ। ਆ ਹੁਣੇ ਗੁਰਮੁਖ ਪਿਆਰੇ ਸੁਰ ਸਿੰਘ ਵਾਲੇ ਬਾਬਾ ਜੀ ਲੰਘ ਕੇ ਗਏ ਨੇ ਅਤੇ ਮੈਨੂੰ ਉਹ ਸੀਨ ਚੇਤੇ ਆ ਗਿਆ। ਉਸ ਮੌਕੇ ਗੁਰਮੁਖੋ ਸੁਰ ਸਿੰਘ ਦਾ ਬਾਬਾ ਵਿਧੀ ਚੰਦ 52 ਸਿੱਖਾਂ ਨੂੰ ਨਾਲ ਲੈ ਕੇ ਇੱਥੇ ਪਹੁੰਚਿਆ ਸੀ, 52 ਸਿੱਖਾਂ ਨੂੰ ਵੀ ਅਤੇ ਆਣ ਕੇ ਇਹ ਨਹੀਂ ਆਖਿਆ ਵੀ ਮੈਂ ਵੱਡਾ ਅਤੇ ਮੇਰੀ ਕਿੰਨੀ ਤਨਖਾਹ ਹੈ, ਇਹ ਛੋਟਾ ਅਤੇ ਇਹਨੂੰ ਦਿਹਾੜੀ ਕਿੰਨੀ ਕਿੰਨੀ ਦਿਓਗੇ। ਉਹਨਾਂ ਆਖਿਆ ਪਾਤਸ਼ਾਹ ਅਸੀਂ ਤੁਹਾਡੇ, ਤੁਸੀਂ ਸਾਡੇ, 6 ਮਹੀਨਿਆਂ ਤੋਂ ਬਾਅਦ ਇੱਕ ਤਨ ਤੱਕਣ ਲਈ ਕੱਪੜਾ ਚਾਹੀਦਾ, ਗੁਰੂ ਕੇ ਲੰਗਰ 'ਚੋਂ ਪ੍ਰਸ਼ਾਦਾ ਛਕਾਂਗੇ ਅਤੇ ਕਿਰਪਾ ਕਰੇ ਸਾਡਾ ਜੀਵਨ ਲੇਖ ਹੀ ਲੱਗ ਜਾਏ। ਇਹ ਉਹਨਾਂ ਮੰਗ ਰੱਖੀ ਔਰ ਉਸ ਲੰਗਰ ਦੇ ਗੁਰਮੁਖ ਪਿਆਰੇ 2 ਢਾਡੀ ਸਿੱਖ ਜਿਨ੍ਹਾਂ ਦਾ ਨਾਮ ਭਾਈ ਨੱਥਾ ਅਤੇ ਅਬਦੁੱਲਾ ਕਰਕੇ ਲਿਖਿਆ, ਉਹਨਾਂ ਨੂੰ ਹਾਥੀਆਂ 'ਤੇ ਚੜ੍ਹਾ ਕਰਕੇ ਇੱਥੇ ਲਿਆਂਦਾ ਗਿਆ। ਗੁਰੂ ਕੇ ਢਾਡੀ ਦਾ ਕਿੰਨਾ ਸਨਮਾਨ ਹੈ। ਔਰ ਗੁਰਮੁਖੋ ਜਦੋਂ ਇਹ ਅਕਾਲ ਤਖਤ ਦੀ ਸਿਰਜਣਾ ਹੋਈ, ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ 2 ਸ੍ਰੀ ਸਾਹਿਬਾਂ ਉਹਦੇ ਤੋਂ ਪਹਿਲਾਂ ਮਰਿਆਦਾ ਦੇ ਮੁਤਾਬਕ ਸੇਲੀ ਅਤੇ ਮਾਲਾ ਲਿਆਂਦੀ ਗਈ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਅਦਬ ਦੇ ਨਾਲ ਸੇਲੀ ਔਰ ਮਾਲਾ ਨੂੰ ਪਕੜਿਆ ਅਤੇ ਕਹਿਣ ਲੱਗੇ, ਬਾਬਾ ਜੀ ਮੈਂ ਮਾਲਾ ਦੇ ਉਤਲੇ, ਮੈਂ ਸੇਲੀ ਦਾ ਖੰਡਨ ਨਹੀਂ ਕਰਦਾ, ਪਰ ਹੁਣ ਗੱਲ ਸੇਲੀ ਅਤੇ ਮਾਲਾ ਨਾਲ ਨਹੀਂ ਚੱਲਣੀ। ਔਰ ਉਸ ਮੌਕੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਨੂੰ ਬਾਬਾ ਬੁੱਢਾ ਜੀ ਨੇ 2 ਸ੍ਰੀ ਸਾਹਿਬਾਂ ਦਿੱਤੀਆਂ। ਮੈਂ ਕੱਲ੍ਹ ਵਿਵੇਕਸਰ ਵੀ ਜ਼ਿਕਰ ਕੀਤਾ ਸੀ ਕਿ ਇੱਕ ਉਰਦੂ ਦੀ ਪੁਸਤਕ ਹੈ ਤਵਾਰੀਖ ਸਿੱਖਾਂ, ਖੁਸ਼ਵਖਤ ਰਾਏ ਦੀ ਲਿਖੀ ਅਤੇ ਉਰਦੂ ਵਿੱਚ ਹੈ, राइटर है खुशवक्त राय, किताब का नाम है तवारीख सिखा। खुशवक्त राय लिखता भी जिहड़ियां ये दो श्री साहबां सन ये अकाल पुरख वालों गुरु हरगोबिंद साहिब जी पातशाह तक पहुँच गया। मैं वार वार ना तो नहीं कि अपने आप को सेव सेव करना, क्योंकि अजक बड़ा जमाना भी फट चाड़ देंगे क्लिप, उन्हें आह गल आखी उन्होंने पूछिए। मैं अपने को कुछ नहीं पहला मैं किताब की हवाला दिता है। नाल ही असं प्रचार करते बड़ा भुलेखे वाला कि गुरु पातशाह कृपान पाने लगे दूजे पासे पै गई भाले हो गुरु भुलदा नहीं दा। बाबा बुढ़ा साहब ने श्री साहबां फड़ाइया, गुरु हरगोबिंद सच्चे पातशाह ने पहनिया, कहिंदे पीरां दी पीरी खिंचांगा मीरां दी मीरी खिंचांगा। आपां कृपान पाउणे पर कई वार धक्का कर लैंदे आ। उस गुरु पातशाह महाराज दी कोलों सिखो, जदों गुरु हरगोबिंद सच्चे पातशाह ने दूजा जंग कीता हरगोबिंदपुर साहब ते गुरमुखो, उत्थे जिहड़ी गुरु पातशाह दी कोई कृपान सी ना जंग करदिआं करदिआं टुट गई, ते नाल दे सिख ने आख्या पातशाह दूजी कृपान वरत लो। गुरदेव कह लगे बिधी चंदा ये भखण लई नहीं, ये रखिआ लई है, ये जोड़न वाली है सिर कट्टण वाली नहीं। ये सानू संकेत दिंदी है हर गल करन तों पहलां थिंक बिफोर यू स्पीक, कोई भी कर्म करन तों पहलां सोचो। और गुरमुखो इस तख्त की पातशाह ने सिद्धना की, दो मेरी पीरी दियां श्री साहबां पहनियां अकाल तख्त धरती अकाल तो परां। आ दुनिया के तख्त ने कदे औरंगजेब बह गया, कदे अकबर बह गया, कदे कोई आ गया, कदे होर आ गया, उत्थे बदलते रहिंदे ने। लेकिन जिहड़ा इह तख्त है ना इह वाहिगुरू दा तख्त है, इह अकाल दा तख्त है। इत्थे सेवादार तां बदलणगे लेकिन अकाल ने नहीं भी बदलना, इह सारिआं दा सांझा है। इह वक्खरी गल है भी साडे सानूं सेवा मिली है लेकिन अकाल तक सारिआं दा वासा सांझा है, सारिआं दे मनन योग है। कदे इत्थे ब्राह्मण आया सी भी मेरी ब्राह्मणी नूं खोह के लै गए, पंथ प्रकाश पढ़ो। हरी सिंह भंगे ने आख्या पंडता तू अकाल तक ते आकर बेनती कीती है, असीं उस बीबी नूं छड़ा के लियावांगे। और उस बीबी नूं छड़ा करके उहदे हवाले कीता। इस करके गुरमुखो इह उह तख्त है जिहड़ा सानूं संकेत दिंदा भी गुरमुखो केवल ते केवल एक अकाल पुरख नाल जुड़ो, वाहिगुरू नाल जुड़ो। आप रोजाने पढ़ने आद सच जुगाद सच है भी सच नानकुसी भी सच, जिहड़ा सी जिहड़ा है जिहड़ा होवेगा उहदे नाल जुड़ना करो। और गुरमुखो कदी हार नहीं आएगी। साडे भैण भरा जांदे ने अटारी बागे, शाम नूं झंडा लै जांदा है, पाकिस्तान का भी लै जांदा है, हिंदुस्तान वाले साडे वीर भी ला लैंदे ने, लेकिन अकाल तख्त का झंडा नहीं जलिंदा। क्यों? जिहड़े रब का अज राज है उहदा राज कल भी रहेगा। इस करके आप गुरुद्वारे साहब का झंडा नहीं लाउंदे। और इहदे नाल एक होर गल है, अकाल तख्त ते तुसीं कितें ताबिया बह के वेखणा उसे वैसे भी अमृती पत्तों अंदर जाने की आग्या नहीं। अकाल तख्त तो सानू हरिमंदर साहब जिथे गुरु ग्रंथ सच्चे पातशाह का प्रकाश ये दिसदा है। यदा भाव सिखा जे राज भाग का मालक भी बन गया तो गुरु वाले पासे का निगाह रखे कि हेंकड़ बाज ना बन जाए, तेनू कि गुरु परमेश्वर भुल ना जाए। इस करके गुरमुख जिहड़ा अकाल तख्त है राजनीति का प्रतीक है, नाल धर्म का प्रतीक है। पर राजनीति वो करनी है ये तो बंदा धर्म तो मुनकर ना हो, धर्म तो उखड़े ना। ये वो अकाल तख्त है जिथे कदे साड़ी कौम के राजे महाराजा रणजीत सिंह ने अकाल तख्त के जथेदार नूं आख्या सी जथेदार जी मैं गलती की थी तो मैनू सजा ला दिओ। पाप जिथे आण के बादशाह भी सिर चुकाउंदे ने गुरमुखो, आप गुरु के सिख इस करके अकाल तख्त दे सन्मुख होइए। हाँ असी सेवादार, अगर साडे कोई गलती होंदी तुसीं ये कह सकते भी सेवादार ने गलती की, लेकिन अकाल तख्त किंतु परंतु करना ये गुरु के सिखा लई जरूर बहुत बुरी गल है। असी अकाल तख्त के सिर चुकाउणा ਉਹਨੂੰ ਮੰਨਣਾ ਹੈ, ਸਾਡੀ ਜਾਨ ਵੀ ਜਾਵੇ ਤਾਂ ਅਸੀਂ ਕਹਿਣਾ ਵੀ ਸਾਡੇ ਧੰਨ ਭਾਗ ਇਸ ਕਰਕੇ ਅਕਾਲ ਤਖਤ ਦੇ ਨਾਲ ਜੁੜੀਏ, ਅਕਾਲ ਤਖਤ ਦੇ ਸਿਧਾਂਤ ਨੂੰ ਅਪਣਾਈਏ, ਆਪਣੇ ਆਪ ਨੂੰ ਅਕਾਲ ਤਖਤ ਦੇ ਸਮਰਪਿਤ ਕਰੀਏ। ਇਹ ਸਾਨੂੰ ਅੱਜ ਦਾ ਦਿਹਾੜਾ ਇਸ ਗੱਲ ਦਾ ਸੰਕੇਤ ਦਿੰਦਾ ਹੈ। ਸਤਿਗੁਰੂ ਪਾਤਸ਼ਾਹ ਸਾਡੇ ਸਾਰਿਆਂ 'ਤੇ ਦਇਆ ਕਰਨ, ਸਾਡੇ ਅੰਦਰ ਸ਼ਰਧਾ ਅਤੇ ਸਤਿਕਾਰ ਬੱਝੇ, ਗੁਰੂ ਮਹਾਰਾਜ ਸਾਰੇ ਸਾਰਿਆਂ 'ਤੇ ਰਹਿਮਤਾਂ ਕਰਨ। ਭੁੱਲਾਂ ਚੁੱਕਾਂ ਦੀ ਮੁਆਫੀ ਜੀ।
ਹਰ ਸੇਵਹਿ ਸੇਈ ਪੁਰਖ ਜਿਨ੍ਹਾਂ